ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਪਾਓ ਸਬਦੈ ਸਾਧਨਾ ਪਾਇਓ ਮਨ ਹੱਠ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਪਾਓ ਸਬਦੈ ਸਾਧਨਾ ਪਾਇਓ ਮਨ ਹੱਠ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿੰਦ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਸਤਿਗੁਰੂ ਜੀ ਦਾ ਫਰਮਾਨ ਬੜੇ ਪਿਆਰ ਨਾਲ ਆਪ ਜੀ ਨੇ ਸੁਣਿਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਹੁਕਮ ਬਖਸ਼ਿਸ਼ ਹੋਇਆ ਸਮੁੱਚਾ ਸਿੱਖ ਜਗਤ ਮਨ ਚਿੱਤ ਲਾ ਕੇ ਬੜੀ ਤੀਬਰਤਾ ਨਾਲ ਉਡੀਕ ਕਰਦਾ ਗੁਰੂ ਦੇ ਹੁਕਮ ਦੀ ਵਿਚਾਰ ਦੀ। ਬੜਾ ਪਿਆਰਾ ਬਚਨ ਅੱਜ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਬਿਹਾਗੜਾ ਕੀ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਹੈ। ਆਪ ਜੀ ਨੇ ਸ਼ਬਦ ਦੀ ਆਰੰਭਤਾ ਸੁਣੀ ਸਲੋਕ ਮਹੱਲਾ ਤੀਜਾ। ਸਮਝ ਆਈ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਹਿ ਰਹੇ ਨੇ। ਜਦੋਂ ਅਸੀਂ ਵਾਰ ਦਾ ਆਰੰਭ ਵੇਖਦੇ ਹਾਂ ਤਾਂ ਬਚਨ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ। ਵਾਰ ਦਾ ਮੂਲ ਰੂਪ ਪੌੜੀਆਂ ਨੇ। ਜਿਹੜਾ ਵਾਰ ਦਾ ਵਾਸਤਵਿਕ ਰੂਪ ਸੀ ਉਹ ਪੌੜੀਆਂ ਸਨ। ਜਿਹੜੇ ਸਤਿਗੁਰੂ ਜੀ ਦੀਆਂ ਪੌੜੀਆਂ ਉਚਾਰਨ ਕੀਤੀਆਂ ਹੋਈਆਂ ਮਤਲਬ ਉਸੇ ਸੱਚੇ ਪਾਤਸ਼ਾਹ ਜੀ ਦੀ ਉਹ ਵਾਰ ਲਿਖੀ ਹੋਈ ਹੈ। ਪੰਚਮ ਪਾਤਸ਼ਾਹ ਹਜ਼ੂਰ ਨੇ ਸਤਿਗੁਰਾਂ ਦੇ ਸਲੋਕਾਂ ਨੂੰ ਢੁੱਕਦੇ ਸਲੋਕਾਂ ਨੂੰ ਉਹਨਾਂ ਪੌੜੀਆਂ ਨਾਲ ਅੰਕਿਤ ਕੀਤਾ। ਆਪ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਸੁਣਦੇ ਹੋ, ਸਤਿਗੁਰਾਂ ਦੇ ਨਾਲ ਸਲੋਕ ਵੀ ਪੜ੍ਹਦੇ ਸੁਣਦੇ ਹੋ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਵੀ ਨਾਲ ਨੇ, ਗੁਰੂ ਅੰਗਦ ਸਾਹਿਬ ਜੀ ਦੇ ਬਚਨ ਵੀ ਆਉਂਦੇ ਆ। ਜੋ ਵਾਰ ਦਾ ਮੂਲ ਰੂਪ ਸੀ ਉਹ ਪੌੜੀ ਹੈ। ਹਜ਼ੂਰ ਨੇ ਨਾਲ ਸਲੋਕ ਅੰਕਿਤ ਕਰਕੇ ਅਤੇ ਫਿਰ ਜਿਹੜੇ ਸਲੋਕ ਵਾਰਾਂ ਤੋਂ ਵੱਧ ਗਏ, ਅਸੀਂ ਭੋਗ ਵੇਲੇ ਬਚਨ ਸੁਣਦੇ ਹਾਂ ਸਲੋਕ ਵਾਰਾਂ ਤੇ ਵਧੀਕ, ਵਾਰਾਂ ਤੋਂ ਵਧੇ ਹੋਏ ਸਲੋਕ, ਉਹ ਮਹਾਰਾਜ ਜੀ ਨੇ ਬੜੇ ਵਿਧੀਬੱਧ ਤਰੀਕੇ ਦੇ ਨਾਲ ਉਹਨਾਂ ਸਲੋਕਾਂ ਨੂੰ ਅੰਤ 'ਤੇ ਦਰਜ ਕੀਤਾ। ਸੋ ਇਹ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਿਆ ਹੋਇਆ ਦੋ ਸਲੋਕ ਨਾਲ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਕਿਤ ਕੀਤੇ ਆ। ਸਲੋਕ ਤੋਂ ਜੋ ਸਤਿਗੁਰੂ ਜੀ ਆਰੰਭਤਾ ਕਰ ਰਹੇ ਨੇ, ਪ੍ਰਤੀਤ ਸ਼ਬਦ ਮਹੱਤਤਾ ਰੱਖ ਰਿਹਾ ਇਸ ਸਲੋਕ ਦੇ ਅੰਦਰ। ਪ੍ਰਤੀਤ ਇੱਥੋਂ ਬਚਨ ਆਰੰਭ ਹੋਇਆ, ਮਨ ਪ੍ਰਤੀਤ ਨਾ ਆਈਆ, ਇਹਨੂੰ ਸਮਝਣਾ ਥੋੜ੍ਹਾ ਜਿਹਾ। ਪ੍ਰਤੀਤ ਸ਼ਬਦ ਉਦੋਂ ਵਰਤਿਆ ਜਾਂਦਾ ਜਦੋਂ ਵਸਤ ਮੌਜੂਦ ਹੈ ਪਰ ਸਾਨੂੰ ਸਾਰ ਨਾ ਹੋਵੇ। ਇੱਕ ਹੁੰਦਾ ਵਸਤ ਦੀ ਅਣਹੋਂਦ, ਅਸੀਂ ਉਹਨੂੰ ਢੂੰਡ ਰਹੇ ਹਾਂ, ਅਸੀਂ ਉਹਨੂੰ ਲੱਭ ਰਹੇ ਹਾਂ। ਇੱਕ ਹੈ ਕਿ ਵਸਤ ਕੋਲ ਹੈ ਪਰ ਸਾਰ ਨਹੀਂ ਹੈ, ਖਜ਼ਾਨਾ ਕੋਲ ਹੈ ਪਰ ਮਨੁੱਖ ਨੂੰ ਸਾਰ ਨਹੀਂ, ਉਹ ਭਿੱਖਿਆ ਮੰਗਣ ਤੁਰਿਆ ਹੋਇਆ, ਅਸੀਂ ਕਹਾਂਗੇ ਬੇਪ੍ਰਤੀਤਾ ਹੈ। ਸੁੱਖ ਸਾਧਨ ਕੋਲ ਹੈ, ਮਨੁੱਖ ਨੂੰ ਸਾਰ ਨਹੀਂ ਅਤੇ ਅਸੀਂ ਕਹਾਂਗੇ ਕਿ ਇਹ ਵੇਖੋ ਖੁਆਰ ਹੁੰਦਾ ਪਿਆ। ਸ਼ਬਦ ਵਰਤਿਆ ਜਾਂਦਾ ਬੇਪ੍ਰਤੀਤਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਸਤਿਗੁਰੂ ਮੌਜੂਦ ਹੈ। ਫਿਰ ਵੀ ਜਿਹੜੇ ਮਨੁੱਖ ਸਤਿਗੁਰ ਨੂੰ ਛੱਡ ਕੇ, ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਬੇਪ੍ਰਤੀਤਾ ਹੈ। ਖਜ਼ਾਨਾ ਸਾਡੇ ਕੋਲ ਭਰਿਆ ਹੋਇਆ, ਗੁਰਸਾਗਰ ਰਤਨੀ ਭਰ ਪੂਰੇ, ਅਤੇ ਖਜ਼ਾਨਾ ਹੋਣ ਦੇ ਬਾਵਜੂਦ ਮਨੁੱਖ ਠੂਠਾ ਫੜ ਕੇ ਕਿਸੇ ਦੇ ਦਰ ਦੇ ਉੱਤੇ ਮੰਗਣ ਵਾਸਤੇ ਜਾਵੇ, ਉਹਨੂੰ ਇਹ ਨਹੀਂ ਕਹਾਂਗੇ ਵੀ ਇਹਨੂੰ ਵਸਤ ਨਹੀਂ ਮਿਲੀ, ਅਸੀਂ ਇਹ ਸ਼ਬਦ ਵਰਤਾਂਗੇ ਬੇਪ੍ਰਤੀਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪ੍ਰਤੱਖ ਹਰ ਗੁਰ ਪਰਮੇਸ਼ਰ ਇੱਕੋ ਜਾਣ ਹਾਜ਼ਰ ਨਾਜ਼ਰ ਰੱਬ ਸਾਡੇ ਸਾਹਮਣੇ ਖਜ਼ਾਨਾ ਹੈ, ਨਿਧੀਆਂ ਹਨ, ਸਿੱਧੀਆਂ ਹਨ, ਕਾਇਨਾਤ ਦੀ ਕੁੱਲ ਬਖਸ਼ਿਸ਼ ਇਹਦੇ ਅੰਦਰ ਟਿਕੀ ਹੋਈ ਹੈ, ਅਤੇ ਫਿਰ ਵੀ ਜੇ ਕੋਈ ਭਟਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੌਜੂਦ ਹੋਣ ਦੇ ਬਾਵਜੂਦ, ਉਹਦੇ ਲਈ ਸ਼ਬਦ ਹੈ ਬੇਪ੍ਰਤੀਤਾ ਹੈ। ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਈ ਮਹਾਰਾਜ ਜੀ ਉਹਨਾਂ ਦੀ ਗੱਲ ਕਰ ਰਹੇ ਅੱਜ। ਮਨ ਪ੍ਰਤੀਤ ਨਾ ਆਈ ਹੈ, ਸਹਿਜ ਨਾ ਲੱਗੋ ਪਾਓ, ਪ੍ਰਤੀਤ ਨਹੀਂ ਅਤੇ ਟਿਕਾਓ ਨਹੀਂ, ਸਹਿਜ ਨਾ ਲੱਗੋ ਪਾਓ। ਜੇ ਪ੍ਰਤੀਤ ਹੈ ਤਾਂ ਟਿਕਾਓ ਹੈ, ਗੁਰੂ ਕੋਲ ਹੈ, ਸਥਿਰਤਾ ਹੈ, ਸਹਿਜ ਹੈ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੈ ਨਾ, ਮੇਰਾ ਖਸਮ ਡਾਢਾ ਸਮਰੱਥ ਹੈ, ਮੈਨੂੰ ਉਹਦੀ ਕਦਰ ਹੈ, ਮੈਨੂੰ ਉਹਦੇ 'ਤੇ ਵਿਸ਼ਵਾਸ ਹੈ। ਇਸ ਵਾਸਤੇ ਉਹ ਸਿੱਖ ਕਹਿੰਦਾ ਵੀ ਜਿਸ ਦਾ ਸਾਹਿਬ ਡਾਢਾ ਹੋਏ ਜਿਸ ਨੂੰ ਮਾਰ ਨਾ ਸਕਿਆ ਕੋਈ। ਇਹ ਪ੍ਰਤੀਤ ਦੇ ਬਚਨ ਨੇ। ਪ੍ਰਤੀਤ ਹੋਏਗੀ ਅਤੇ ਭਰੋਸਾ ਆਵੇਗਾ ਸਾਧ ਸੰਗਤ। ਜਿਸ ਬੰਦੇ ਨੂੰ ਪ੍ਰਤੀਤ ਨਹੀਂ ਹੈ ਉਹਦੇ ਅੰਦਰ ਭਰੋਸਾ ਨਹੀਂ ਵੱਧ ਸਕਦਾ, ਅਤੇ ਜਿਹਦੇ ਅੰਦਰ ਭਰੋਸਾ ਨਹੀਂ ਉਹਦੇ ਅੰਦਰ ਸਿੱਖੀ ਨਹੀਂ। ਜਿਹੜਾ ਥਾਂ ਥਾਂ 'ਤੇ ਮੱਥੇ ਟੇਕਣ ਵਾਲਾ ਬੰਦਾ ਹੈ ਉਹ ਬੇਪ੍ਰਤੀਤਾ ਬੇਭਰੋਸੇ ਵਾਲਾ, ਕਦੀ ਵੀ ਉਹ ਸਿੱਖੀ ਨਹੀਂ ਪਾ ਸਕਦਾ, ਭੇਖ ਸਿੱਖਾਂ ਵਾਲਾ ਬਣ ਸਕਦਾ। ਮਹਾਰਾਜ ਨੇ ਬਚਨ ਕਿਹਾ ਬਾਣੀ ਅੰਦਰ, ਜਿਨ੍ਹਾਂ ਅੰਦਰ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲੱਗੋ ਪਾਓ, ਤਿਸ ਨੂੰ ਸੁੱਖ ਸੁਪਨਾ ਨਹੀਂ ਭਾਵੇਂ ਸੌ ਗੇੜਾ ਆਵਾ ਜਾਓ। ਜਿਸ ਅੰਦਰ ਪ੍ਰਤੀਤ ਹੋਵੇ, ਆ ਬਚਨ ਸੁਣਿਓ ਧਿਆਨ ਨਾਲ, ਕਿਉਂਕਿ ਗੱਲ ਸਾਹਿਬ ਨੇ ਅੱਜ ਪ੍ਰਤੀਤ ਦੀ ਕੀਤੀ ਹੈ ਅਤੇ ਸਾਡੇ ਜੀਵਨ ਨਾਲ ਬਹੁਤ ਨੇੜੇ ਦਾ ਸੰਬੰਧ ਹੈ ਇਹਦਾ। ਮਨ ਪ੍ਰਤੀਤ ਨਾ ਆਈ ਆ, ਉਹਨਾਂ ਦੀ ਗੱਲ ਜਿਨ੍ਹਾਂ ਨੂੰ ਪ੍ਰਤੀਤ ਨਹੀਂ, ਅਤੇ ਜਿਨ੍ਹਾਂ ਦੇ ਅੰਦਰ ਪ੍ਰਤੀਤ ਹੈ ਉਹਨਾਂ ਦੇ ਕੀ ਲੱਛਣ ਨੇ। ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਗਾਵਿਆ ਥਾਂ ਪਵੇ। ਅਖੰਡ ਪਾਠ ਸਾਹਿਬ 'ਤੇ ਕਰਵਾ ਰਹੇ ਹਾਂ, ਮੱਥਾ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕ ਰਹੇ ਹਾਂ, ਕਦੀ ਕਦੀ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਵੀ ਕਹਿ ਦਿੰਦੇ ਹਾਂ, ਪਰ ਇਹ ਵੇਖੀਏ ਪ੍ਰਤੀਤ ਹੈ ਅਤੇ ਭਰੋਸਾ ਹੈ, ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਗਾਇਆ ਹੋਇਆ ਵੀ ਥਾਂ ਨਹੀਂ ਪਿਆ। ਮੇਰੀ ਬੇਨਤੀ ਨੂੰ ਸਮਝ ਲਿਓ ਚੰਗੀ ਤਰ੍ਹਾਂ, ਇਹ ਬੜਾ ਸੂਖਮ ਵਿਚਾਰ ਜੇ ਕਿ ਮੈਂ ਤਾਂ ਜੀ ਰੋਜ਼ ਜਪਜੀ ਸਾਹਿਬ ਪੜ੍ਹਦਾ ਅਤੇ ਜਪਜੀ ਸਾਹਿਬ ਪੜ੍ਹ ਕੇ ਉਹਦੇ ਤੋਂ ਬਾਅਦ ਤੇਰਾ ਨਿਸ਼ਚਾ ਕਿੱਥੇ ਹੈ? ਮੈਂ ਤਾਂ ਬੜੀ ਵਿਧੀ ਨਾਲ ਪੜ੍ਹਦਾ, ਮੈਨੂੰ ਬਾਬਾ ਜੀ ਨੇ ਕਿਹਾ ਸੀ ਤੂੰ ਵਿਧੀ ਨਾਲ ਪੜ੍ਹਿਆ ਕਰ, ਵਿਧੀ ਨਾਲ ਤਾਂ ਪੜ੍ਹਿਆ ਸੱਜਣਾ, ਪਰ ਪ੍ਰਤੀਤ ਕਿਹਦੇ 'ਤੇ, ਭਰੋਸਾ ਕਿਹਦੇ 'ਤੇ, ਜਪਜੀ ਸਾਹਿਬ ਉੱਤੇ ਕਿ ਜਾਂ ਵਿਧੀ ਦੇਣ ਵਾਲੇ 'ਤੇ? ਮੈਂ ਨਾਮ ਜਪਦਾ ਬੜੀ ਵਿਧੀ ਨਾਲ ਜਪਦਾ, ਭਰੋਸਾ ਨਾਮ ਉੱਤੇ ਕਿ ਜਾਂ ਵਿਧੀ ਵਾਲੇ ਦੇ ਉੱਤੇ? ਨਾਮ ਤਾਂ ਹੈ ਪਰ ਪ੍ਰਤੀਤ ਨਹੀਂ ਹੈ। ਗਾਵਿਆ ਉਹਨਾਂ ਦਾ ਥਾਂ ਪੈਣਾ, ਸਿੱਖੀ ਉਹਨਾਂ ਦੀ ਥਾਂ ਪੈਣੀ ਹੈ, ਜਿਸ ਅੰਤਰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਵੇ, ਸੋ ਪਾਵੇ ਦਰਗਾ ਥਾਓ। ਇਹ ਬਚਨ ਨੂੰ ਸੁਣਿਓ ਚੰਗੀ ਤਰ੍ਹਾਂ, ਸੁਰਤ ਜੋੜ ਕੇ ਮਨ ਅੰਦਰ ਵਸਾਇਓ, ਜਿਸ ਦਾ ਅੰਤਰ ਪ੍ਰਤੀਤ ਹੋਵੇ ਤਿਸ ਦਾ ਗਾਵਿਆ ਥਾਂ ਪਾਵੈ, ਸੋ ਪਾਵੈ ਦਰਗਹਿ ਥਾਓ। ਅਤੇ ਅਗਲਾ ਬਚਨ ਧਿਆਨ ਨਾਲ ਸੁਣਨਾ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਸੋ ਪਾਵੈ ਦਰਗਹਿ ਥਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਤਿਨਕਾ ਉੱਤਰ ਜਾਏਗਾ ਝੂਠ ਗੁਮਾਨ। ਸਮਾਧੀ ਲੱਗੀ ਹੈ, ਧੁਨ ਅਲਾਪ ਰਿਹਾ ਹੈ, ਰਟਨ ਕਰ ਰਿਹਾ ਹੈ, ਪਰ ਅੰਦਰ ਨਿਸ਼ਚਾ ਨਹੀਂ ਹੈ। ਅਤੇ ਜਿਹੜਾ ਤੇਰਾ ਝੂਠਾ ਫੋਕਟ ਗੁਮਾਨ ਬਣਿਆ ਨਾ, ਵੀ ਮੈਂ ਬੜਾ ਕੁਝ ਕਰਦਾ ਪਿਆ, ਮਲੰਮੇ ਵਾਂਗ ਉੱਤਰ ਜਾਣਾ ਜਿੱਦਣ ਕਸੌਟੀ ਦੇ ਉੱਤੇ ਪਰਖਿਆ ਜਾਣਾ, ਤਿਨਕਾ ਉੱਤਰ ਜਾਏਗਾ ਝੂਠ ਗੁਮਾਨ। ਇੱਥੇ ਥੋੜ੍ਹੀ ਜਿਹੀ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਚਾਹੁੰਦਾ। ਅਸੀਂ ਗੁਰੂ ਨੂੰ ਮੱਥਾ ਟੇਕਿਆ ਅਤੇ ਆਪਣੇ ਅੰਦਰੋਂ ਲੱਭਣ ਦਾ ਯਤਨ ਕਰੀਏ, ਮੇਰੇ ਅੰਦਰ ਪ੍ਰਤੀਤ ਹੈ, ਭਰੋਸਾ ਹੈ, ਤੇਰਾ ਮੱਥਾ ਟੇਕਿਆ ਪ੍ਰਵਾਨ। ਇੱਥੋਂ ਤੱਕ ਕਿ ਕਕਾਰ ਪਹਿਨੇ ਕਕਾਰ ਕਲਗੀਆਂ ਵਾਲੇ ਸਾਹਿਬ ਦੀ ਬਖਸ਼ਿਸ਼ ਹੈ, ਕਿਰਪਾਨ ਧਾਰਨ ਕਰਨੀ ਹੈ, ਅਤੇ ਕਿਰਪਾਨ ਵੇਖ ਕੇ ਕੋਈ ਕਹੇਗਾ ਖਾਲਸੇ ਰਹਿਤ ਦਾ ਧਾਰਨੀ ਹੈ। ਇਕੱਲੇ ਕਕਾਰ ਧਾਰਨ ਕਰਕੇ ਨਹੀਂ, ਪ੍ਰਤੀਤ ਅੰਦਰ ਵੱਸ ਗਈ ਵੀ ਮੇਰੇ ਦਸ਼ਮੇਸ਼ ਪਿਤਾ ਜੀ ਨੇ ਮੈਨੂੰ ਕੜਾ ਦਿੱਤਾ ਅਤੇ ਇਹ ਬਖਸ਼ਿਸ਼ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਜੇ ਪ੍ਰਤੀਤ ਹੈ ਤਾਂ ਤੇਰੀ ਕਿਰਪਾਨ ਦਾ ਸੁੱਖ, ਤੇਰੇ ਕੜੇ ਕਸ਼ਹਿਰੇ ਕੰਘੇ ਕੇਸਾਂ ਦਾ ਤੈਨੂੰ ਆਨੰਦ ਆਵੇਗਾ, ਵਿਸਮਾਦ ਵਿੱਚ ਜਾਵੇਗਾ। ਇੱਕ ਇੱਕ ਸ਼ੈ ਨੂੰ ਆਪਣੇ ਤਨ ਦੇ ਉੱਤੇ ਸੰਭਾਲਦਾ ਹੋਇਆ ਤੈਨੂੰ ਗੁਰੂ ਗੋਬਿੰਦ ਸਿੰਘ ਨਜ਼ਰ ਆਵੇਗਾ। ਕਿਸੇ ਪ੍ਰੇਮੀ ਨੇ ਕੋਈ ਤੁਸ਼ ਜਿਹੀ ਨਿਸ਼ਾਨੀ ਦਿੱਤੀ ਹੋਵੇ ਅਤੇ ਨਿਸ਼ਾਨੀ ਵੱਲ ਵੇਖਦਿਆਂ ਸਾਨੂੰ ਸਾਡਾ ਪਿਆਰਾ ਚੇਤੇ ਆ ਜਾਂਦਾ ਕਿ ਮੇਰੇ ਸੁਨੇਹੀ ਨੇ ਬੜੀ ਸੁੰਦਰ ਨਿਸ਼ਾਨੀ ਦਿੱਤੀ। ਰਾਤ ਕਿਸੇ ਦੇ ਘਰ ਵਿੱਚ ਮੈਂ ਇੱਕ ਪੇਂਟਿੰਗ ਵੇਖ ਰਿਹਾ ਸੀ ਅਤੇ ਪੇਂਟਿੰਗ ਦਾ ਮੈਸੇਜ ਮੈਨੂੰ ਕੁਝ ਅਜੀਬ ਜਿਹਾ ਲੱਗਿਆ। ਮੈਂ ਉਸ ਵੀਰ ਨੂੰ ਬੇਨਤੀ ਕੀਤੀ ਕਿ ਮੇਰੇ ਮਨ ਨੂੰ ਇਹ ਮੈਸੇਜ ਜਿਹੜਾ ਭਾ ਨਹੀਂ ਰਿਹਾ, ਅਤੇ ਉਹਦਾ ਜਵਾਬ ਬੜਾ ਸੁੰਦਰ ਸੀ। ਕਹਿੰਦਾ ਨਹੀਂ, ਮੇਰਾ ਮਿੱਤਰ ਮਿਸਰ ਤੋਂ ਲੈ ਕੇ ਆਇਆ ਸੀ, ਇਸ ਲਈ ਇਹ ਪੇਂਟਿੰਗ ਮੈਂ ਨਹੀਂ ਉਤਾਰਨੀ, ਮੈਂ ਪੇਂਟਿੰਗ ਵੇਖਦਾ ਅਤੇ ਮੈਨੂੰ ਮੇਰਾ ਮਿੱਤਰ ਯਾਦ ਆਉਂਦਾ। ਇੱਦਾਂ ਹੀ ਕਰਦੇ ਅਸੀਂ ਸਾਧ ਸੰਗਤ, ਆਹ ਬਖਸ਼ਿਸ਼ਾਂ ਵੇਖਦੇ ਹਾਂ ਅਤੇ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੇਤੇ ਆਉਂਦੇ ਆ। ਅਤੇ ਜੇ ਪ੍ਰਤੀਤ ਹੀ ਨਹੀਂ ਵੀ ਕਲਗੀਆਂ ਵਾਲੇ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਲਗੀਆਂ ਵਾਲੇ ਸਾਹਿਬ ਨੇ ਕਿਰਪਾਨ ਦਿੱਤੀ ਅਤੇ ਕਿਰਪਾਨ ਦੀ ਰਹਿਤ ਦਿੱਤੀ, ਕਲਗੀਆਂ ਵਾਲੇ ਸਾਹਿਬ ਨੇ ਕੜਾ ਦਿੱਤਾ ਅਤੇ ਕੜੇ ਦੀ ਰਹਿਤ ਦਿੱਤੀ, ਉਹਨੇ ਤਨ 'ਤੇ ਕਸ਼ਹਿਰਾ ਪਹਿਨਾਇਆ ਅਤੇ ਕਸ਼ਹਿਰੇ ਦੀ ਰਹਿਤ ਦਿੱਤੀ। ਸਾਧ ਸੰਗਤ, ਜੇ ਪ੍ਰਤੀਤ ਹੈ ਅਤੇ ਇਹਨਾਂ ਵਸਤਾਂ ਨੂੰ ਸਾਂਭਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਗ ਸੰਗ ਪ੍ਰਤੀਤ ਕਰਾਂਗੇ, ਅਤੇ ਜੇ ਪ੍ਰਤੀਤ ਨਹੀਂ ਵੀ ਪਤਾ ਨਹੀਂ ਕਿਹੜੇ ਬੰਦੇ ਨੇ ਬਖਸ਼ਿਸ਼ ਕੀਤੀ, ਫਿਰ ਖਿਮਾ ਕਰਨਾ, ਸਾਡਾ ਪਹਿਨਿਆ ਹੋਇਆ ਵੀ ਥਾਂ ਏ ਨਹੀਂ ਪਿਆ। ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੀ ਪਕੜ ਵਿੱਚ ਲੈ ਆਇਓ। ਗੁਰੂ ਦੇ ਘਰ ਵਿੱਚ ਪ੍ਰਤੀਤ ਪ੍ਰਵਾਨ ਹੈ, ਬਾਣੀ ਪੜ੍ਹੀ, ਭਰੋਸਾ ਅਤੇ ਨਿਸ਼ਚਾ ਪ੍ਰਤੀਤ ਨਾਲ ਵੀ ਇਸ ਬਾਣੀ ਅੰਦਰ ਸਾਰੇ ਅੰਮ੍ਰਿਤ ਹਨ, ਸੇਵਾ ਕੀਤੀ ਨਿਸ਼ਚਾ ਪ੍ਰਤੀਤ ਨਾਲ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਧੰਨ ਦੀ ਖੇਡ ਨੂੰ ਸੰਕੋਚਿਆ ਸੀ 1581 ਵਿੱਚ। ਮੈਂ ਸ਼ਬਦ ਵਰਤ ਰਿਹਾ ਤਨ ਦੀ ਖੇਡ ਨੂੰ ਸੰਕੋਚਿਆ ਸੀ। ਗੁਰੂ ਅੰਗ ਸੰਗ ਹੈ, ਗੁਰੂ ਸਦੀਵ ਹੈ, ਨਾ ਆਵੇ ਨਾ ਜਾਏ, ਜਨਮ ਮਰਨ ਦੋਹੂੰ ਮੈਂ ਨਾ ਹੀ। ਇਸ ਲਈ ਮੈਂ ਇਹ ਅੱਖਰ ਵਰਤੇ ਕਿ ਤਨ ਦੀ ਖੇਡ ਨੂੰ ਸੰਕੋਚਿਆ, ਕਾਇਆ ਪਲਟੀ, ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਅੰਦਰ ਗੁਰਜੋਤ ਰੱਖ ਦਿੱਤੀ। ਜੋਤ ਉਹ ਆ, ਗੁਰੂ ਨੇ ਹੀ ਬਦਲਿਆ। ਸਾਧ ਸੰਗਤ, ਤੁਸੀਂ ਕਿਤੇ ਬੈਠ ਕੇ ਧੰਨ ਗੁਰੂ ਨਾਨਕ ਕਹਿੰਦੇ ਹੋ, ਗੁਰੂ ਰਾਮਦਾਸ ਕਹਿੰਦੇ ਹੋ, ਕੋਈ ਗੱਲ ਨਹੀਂ, ਅੰਮ੍ਰਿਤਸਰ ਸਾਹਿਬ ਵਾਲੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਂਦੇ ਅਤੇ ਮੁੱਖੋਂ ਗੁਰੂ ਰਾਮਦਾਸ ਹੀ ਨਿਕਲਦਾ, ਕੋਈ ਚਿੰਤਾ ਨਹੀਂ ਆ। ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖੇ, ਕੋਈ ਚਿੰਤਾ ਨਹੀਂ ਹੈ। ਕੋਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਖੇ, ਕੋਈ ਚਿੰਤਾ ਨਹੀਂ। ਇਹ ਵੇਖਣਾ ਕਿ ਫੋਟੋ ਨਾ ਧਿਆਨ ਵਿੱਚ ਆਵੇ, ਗੁਰੂ ਸ਼ਬਦ, ਗੁਰੂ ਜੋਤ, ਗੁਰੂ ਗਿਆਨ ਧਿਆਨ ਵਿੱਚ ਆਵੇ, ਨਾ ਕੋਈ ਵੀ ਲੈ ਕੇ ਬੁਲਾ ਲਓ। ਜੋਤ ਉਹ ਆ ਜੁਗਤ ਸਾਏ, ਸਹਿ ਕਾਇਆ ਫਿਰ ਪਲਟੀ ਹੈ। ਅੰਦਰ ਦੀ ਪ੍ਰਤੀਤ ਨਾਲ ਗੁਰੂ ਨੂੰ ਚੇਤੇ ਕਰਨਾ, ਇਸ ਲਈ ਮੈਂ ਬਚਨ ਵਰਤਿਆ, ਸੱਚੇ ਪਾਤਸ਼ਾਹ ਜੀ ਨੇ ਕਾਇਆ ਦੀ ਖੇਡ ਨੂੰ ਸੰਕੋਚਿਆ ਅਤੇ ਜੋਤ ਧੰਨ ਗੁਰੂ ਅਰਜਨ ਸਾਹਿਬ ਜੀ ਅੰਦਰ ਟਿੱਕੀ। ਪ੍ਰਤੀਤ ਦੀ ਕੀ ਵਿਆਖਿਆ ਹੈ, ਗੁਰੂ ਰਾਮਦਾਸ ਜੀ ਹਜ਼ੂਰ ਦੇ ਜੀਵਨ 'ਚੋਂ ਬੜੀ ਪਿਆਰੀ ਮਿਲਦੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੜੀਆਂ ਅਚਰਜ ਖੇਡਾਂ ਵਰਤਦੀਆਂ ਸ਼੍ਰੀ ਗੋਇੰਦਵਾਲ ਸਾਹਿਬ। ਦੋ ਸੇਵਕ ਸਾਹਿਬਾਂ ਦੀ ਹਜ਼ੂਰੀ ਅੰਦਰ ਨੇ ਜਿਨ੍ਹਾਂ ਉੱਤੇ ਸੰਸਾਰ ਦੀਆਂ ਨਿਗ੍ਹਾ ਟਿੱਕੀਆਂ ਹੋਈਆਂ ਵੀ ਇਹਨਾਂ ਵਿੱਚੋਂ ਕੋਈ ਯੋਗ ਗੁਰਤਾ ਦਾ ਵਾਰਸ ਬਣੇਗਾ। ਮੈਂ ਰਾਤ ਕੱਲ੍ਹ ਬੇਨਤੀ ਕੀਤੀ ਸੀ ਕਿ ਕੋਈ ਸਰੀਰ ਕੋਈ ਰਿਸ਼ਤਾ ਆਗਿਆਕਾਰ ਹੋ ਸਕਦਾ, ਨੇਕ ਸਪੁੱਤਰ ਹੋ ਸਕਦਾ, ਪਰ ਜਿਨ੍ਹਾਂ ਦੇ ਅੰਦਰ ਗੁਰੂ ਜੋਤ ਟਿਕਣੀ ਸੀ ਉਹ ਧੁਰੋਂ ਪਠਾਈਆਂ ਹੋਈਆਂ ਹੀ ਆਤਮਾਵਾਂ ਸਨ। ਸੰਸਾਰ ਦਾ ਭਰਮ ਮਿਟਾਉਣ ਵਾਸਤੇ ਬਾਬਾ ਲਹਿਣਾ ਜੀ ਦੀ ਪਰਖ ਕਰਕੇ ਜਗਤ ਦੇ ਅੱਗੇ ਉਜਾਗਰ ਕੀਤਾ। ਸਾਹਿਬ ਅਮਰਦਾਸ ਜੀ ਦੀ ਪਰਖ ਕਰਕੇ ਗਾਗਰ ਢੁਆ ਕੇ ਸੰਗਤ ਦੇ ਸਾਹਮਣੇ ਐਨ ਸੱਚ ਦਾ ਨਿਤਾਰਾ ਕੀਤਾ। ਮੇਰੇ ਸਾਹਿਬ ਜਾਣਦੇ ਨੇ ਕਿ ਇਹ ਜੋਤ ਟਿਕਣ ਵਾਸਤੇ ਹੀ ਕੋਠੜੀ ਬਣੀ ਹੈ। ਗੁਰੂ ਅਮਰਦਾਸ ਜੀ ਜਾਣਦੇ ਨੇ ਕਿ ਗੁਰੂ ਰਾਮਦਾਸ ਜੀ ਦੇ ਸੀਸ ਉੱਤੇ ਗੁਰਿਆਈ ਦਾ ਛਤਰ ਝੁਲਣਾ, ਪਰ ਜਗਤ ਨੂੰ ਸੱਚ ਦੇ ਦਰਸ਼ਨ ਕਰਾਉਣੇ ਬੜੇ ਜ਼ਰੂਰੀ ਹੈ। ਬੌਲੀ ਦਾ ਨਿਰਮਾਣ ਹੋਇਆ ਅਤੇ ਆਪ ਜੀ ਦਰਸ਼ਨ ਕਰਦੇ ਹੋ ਸ਼੍ਰੀ ਗੋਇੰਦਵਾਲ ਸਾਹਿਬ। ਖੁੱਲ੍ਹਾ ਵਿਹੜਾ ਹੈ ਸਾਹਮਣੇ, ਪ੍ਰਤੀਤ ਦੀ ਪਰਿਭਾਸ਼ਾ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਵੇਖਿਓ। ਅੱਜ ਉਹਨਾਂ ਨੂੰ ਨਮਸਕਾਰ ਕਰੀਏ, ਸਾਹਿਬਾਂ ਦੀ ਕਰਨੀ ਨੂੰ ਚੇਤੇ ਕਰੀਏ। ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸੇਵਕ ਨੇ। ਦੁਨਿਆਵੀ ਤੌਰ ਦੇ ਉੱਤੇ ਰਿਸ਼ਤਾ ਹੈ, ਪਰ ਵਾਸਤਵ ਵਿੱਚ ਸੇਵਕ ਰੂਪ ਅੰਦਰ ਵਰਤਦੇ ਆ ਭਾਈ ਰਾਮਾ ਜੀ, ਭਾਈ ਜੇਠਾ ਜੀ। ਜੇਠਾ ਜੀ ਮਤਲਬ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਰਾਮਾ ਜੀ ਬੀਬੀ ਦਾਨੀ ਜੀ ਦੇ ਕੰਤ, ਭਾਈ ਜੇਠਾ ਜੀ ਬੀਬੀ ਭਾਨੀ ਜੀ ਦੇ ਸਵਾਮੀ। ਰਿਸ਼ਤੇ ਵਿੱਚ ਹਜ਼ੂਰ ਦੇ ਦੋਨੋਂ ਦਾਮਾਦ ਨੇ, ਪਰ ਸੇਵਕ ਰੂਪ ਵਿੱਚ ਵਿਚਰਦੇ ਆ। ਅਤੇ ਸਿੱਖ ਜਗਤ ਦੇ ਸਾਹਮਣੇ ਇਹੀ ਸਵਾਲ ਹੈ ਕਿ ਦੋਨਾਂ ਵਿੱਚੋਂ ਇੱਕ ਸੇਵਕ ਗੁਰੂ ਜੋਤ ਦਾ ਵਾਰਸ ਬਣੇਗਾ। ਸਾਹਿਬਾਂ ਨੇ ਸੱਚ ਦਿਖਾਇਆ, ਹੁਕਮ ਹੋਇਆ ਕਿ ਦੋ ਥੜੇ ਇਸ ਤਰ੍ਹਾਂ ਤਿਆਰ ਕਰੋ ਕਿ ਸੂਰਜ ਦੇ ਚੜ੍ਹਦੇ ਅਤੇ ਸੂਰਜ ਦੇ ਲਹਿੰਦੇ, ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਅਤੇ ਸੰਧਿਆ ਦੇ ਦੀਵਾਨ ਵਿੱਚ, ਇਸ ਢੰਗ ਦੇ ਨਾਲ ਅਸੀਂ ਸੰਗਤ ਵਿੱਚ ਬੈਠ ਸਕੀਏ ਕਿ ਸੂਰਜ ਦੀ ਰੋਸ਼ਨੀ ਅੱਖਾਂ ਵਿੱਚ ਨਾ ਪਵੇ। ਕੁਝ ਇੱਦਾਂ ਦਾ ਟੈਕਨੀਕਲ ਤਰੀਕਾ ਸੀ। ਦੋ ਦਿਸ਼ਾਵਾਂ ਉੱਤੇ ਦੋ ਥੜੇ ਤਿਆਰ ਕੀਤੇ ਜਾਣ ਤਾਂ ਕਿ ਸਵੇਰ ਦਾ ਦੀਵਾਨ ਅਤੇ ਸ਼ਾਮ ਦੇ ਦੀਵਾਨ ਵਾਸਤੇ ਸਟੇਜ ਬਣ ਸਕੇ। ਇਹ ਸੇਵਾ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਸੇਵਕ ਰੂਪ ਵਿੱਚ ਨੇ, ਉਹਨਾਂ ਦੀ ਝੋਲੀ ਅੰਦਰ ਪੈਂਦੀ ਹੈ। ਬੜੀ ਪ੍ਰੀਤ ਨਾਲ ਗੁਰੂ ਹੁਕਮ ਨੂੰ ਮੰਨਦੇ ਹੋਏ ਸੇਵਾ ਕਰਦੇ ਆ, ਥੜੇ ਸ਼ਾਮ ਤੱਕ ਤਿਆਰ ਹੁੰਦੇ ਆ, ਇੱਟਾਂ ਲਿਆਉਂਦੇ ਨੇ, ਚੂਨਾ ਲਿਆਉਂਦੇ ਆ, ਮਿੱਟੀ ਲਿਆਉਂਦੇ ਆ, ਥੜੇ ਸ਼ਾਮ ਤੱਕ ਤਿਆਰ ਹੁੰਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੰਪੂਰਨ ਹੋਏ ਕਾਜ ਨੂੰ ਵੇਖਣ ਲਈ ਆਉਂਦੇ, ਅਤੇ ਇਹ ਥੜਿਆਂ ਨੂੰ ਵੇਖ ਕੇ ਮਹਾਰਾਜ ਜੀ ਕਹਿਣ ਲੱਗੇ ਠੀਕ ਨਹੀਂ ਬਣੇ, ਦੁਬਾਰਾ ਬਣਾਵੋ। ਸਤ ਬਚਨ ਕਿਹਾ, ਥੜਿਆਂ ਨੂੰ ਢਾ ਦਿੱਤਾ, ਫਿਰ ਉਸਾਰਿਆ। ਦੂਸਰੇ ਦਿਨ ਪੂਰੀ ਮਿਹਨਤ ਨਾਲ ਫਿਰ ਥੜੇ ਉਸਾਰੇ, ਅੱਜ ਕਸਰ ਨਹੀਂ ਛੱਡਣੀ। ਜਦੋਂ ਦਾਤਾ ਜੀ ਫਿਰ ਵੇਖਣ ਵਾਸਤੇ ਆਏ ਤਾਂ ਮਹਾਰਾਜ ਨੇ ਫਿਰ ਉਹ ਥੜਿਆਂ ਨੂੰ ਰਿਜੈਕਟ ਕਰ ਦਿੱਤਾ, ਪ੍ਰਵਾਨ ਨਹੀਂ ਕੀਤਾ। ਫਿਰ ਬਣਾਓ, ਚੰਗੇ ਨਹੀਂ ਬਣੇ। ਦੂਸਰੇ ਦਿਨ ਫਿਰ ਥੜੇ ਢਾਏ ਅਤੇ ਦੁਬਾਰਾ ਨਿਰਮਾਣ ਹੋਇਆ, ਅੱਜ ਕੋਈ ਕਸਰ ਬਾਕੀ ਨਹੀਂ ਛੱਡਣੀ। ਪੂਰੇ ਧਿਆਨ ਨਾਲ ਫਿਰ ਥੜਿਆਂ ਨੂੰ ਬਣਾਇਆ, ਸਵਾਰਿਆ, ਅਤੇ ਮੇਰੇ ਦਾਤਾ ਜੀ ਨੇ ਫਿਰ ਉਹਨਾਂ ਨੂੰ ਰੱਦ ਕਰ ਦਿੱਤਾ। ਤੀਜੀ ਵਾਰੀ ਢਾਇਆ, ਚੌਥੀ ਵਾਰੀ ਢਾਇਆ, ਪ੍ਰਵਾਨ ਨਹੀਂ ਹੋਏ। ਜਦੋਂ 5-7 ਵਾਰ ਇਹ ਕਾਰਜ ਹੋ ਗਿਆ ਤੇ ਭਾਈ ਜੇਠਾ ਜੀ ਦੇ ਮਸਤਕ ਉੱਤੇ ਤਲਖੀ ਦੀਆਂ ਲਕੀਰਾਂ ਉੱਕਰ ਆਈਆਂ। ਪ੍ਰਤੀਤ ਕਿਹਨੂੰ ਕਹਿੰਦੇ ਆ ਸਾਧ ਸੰਗਤ? ਭਾਈ ਜੇਠਾ ਜੀ ਦੇ ਮਸਤਕ ਉੱਤੇ ਤਲਖੀ ਦੀਆਂ ਲਕੀਰਾਂ ਉੱਕਰੀਆਂ। ਜਦੋਂ ਸਾਹਿਬ ਨੇ 7ਵੀਂ ਕੁ ਵਾਰੀ ਕਿਹਾ ਵੀ ਦੁਬਾਰਾ ਬਣਾਓ, ਚੰਗੇ ਨਹੀਂ ਬਣੇ, ਤੇ ਭਾਈ ਰਾਮਾ ਜੀ ਦੇ ਮਸਤਕ ਉੱਤੇ ਤਲਖੀ ਦਿਸੀ, ਉਹਨਾਂ ਦੀਆਂ ਅੱਖਾਂ ਵਿੱਚ ਥੋੜ੍ਹਾ ਜਿਹਾ ਗਿਲਾ ਸ਼ਿਕਵਾ ਦਿਸਿਆ। ਤੇ ਭਾਈ ਰਾਮਾ ਜੀ ਤੇ ਜੇਠਾ ਜੀ ਨੂੰ ਦੁਬਾਰਾ ਜਦੋਂ ਕਿਹਾ ਫਿਰ ਬਣਾਓ, ਤੇ ਰਾਮਾ ਜੀ ਦੀ ਅੰਦਰ ਦੀ ਤਲਖੀ ਬੋਲ ਪਈ, ਜੋ ਜੀ ਹੋਏ ਸੋ ਉਗਵੈ। ਜੋ ਅੰਦਰ ਸੀ ਉਜਾਗਰ ਹੋ ਗਿਆ ਤੇ ਹਜ਼ੂਰ ਨੂੰ ਕਹਿਣ ਲੱਗੇ, ਮਹਾਰਾਜ ਅਸੀਂ ਤੇ ਚੰਗੇ ਹੀ ਬਣਾਏ ਆ, ਅਸੀਂ ਠੀਕ ਕੀਤਾ ਨਿਰਮਾਣ, ਤੁਹਾਡੀ ਉਮਰ ਵਡੇਰੀ ਹੋ ਗਈ ਹੈ ਤੇ ਤੁਹਾਨੂੰ ਚੇਤਾ ਭੁੱਲ ਜਾਂਦਾ। ਅਰਥ ਇਹ ਸੀ, ਭਾਵ ਇਹ ਨਿਕਲਦਾ ਸੀ ਵੀ ਮੇਰੀ ਸਿਆਣਪ ਉੱਤੇ ਕੋਈ ਸ਼ੰਕਾ ਨਹੀਂ ਹੈ, ਤੁਹਾਨੂੰ ਚੇਤਾ ਭੁੱਲ ਜਾਂਦਾ, ਤੁਹਾਡੀ ਕਮਜ਼ੋਰੀ ਹੈ, ਮੇਰੀ ਸਿਆਣਪ ਦੀ ਕੋਈ ਕਮਜ਼ੋਰੀ ਨਹੀਂ ਹੈ। ਗੱਲ ਦਾ ਅਰਥ ਇਹ ਨਿਕਲਦਾ ਸੀ। ਮਹਾਰਾਜ ਕਹਿਣ ਲੱਗੇ ਵੇਖੋ ਫਿਰ ਬਣਾਓ। ਇੱਕ ਅੱਧੀ ਵਾਰੀ ਫਿਰ ਬਣਾਇਆ ਤੇ ਕਹਿੰਦੇ ਬਸ ਇਹਦੇ ਤੋਂ ਵਧੀਆ ਬਣ ਹੀ ਨਹੀਂ ਸਕਦਾ। ਮਹਾਰਾਜ ਮੈਂ ਪੂਰਾ ਗੁਣੀਏ ਵਿੱਚ ਮਾਪ ਮਾਪ ਕੇ ਇੱਟਾਂ ਤਰਾਸ਼ ਤਰਾਸ਼ ਕੇ ਜਿੰਨਾ ਸੁੰਦਰ ਬਣਾ ਸਕਦਾ ਸੀ ਮੈਂ ਬਣਾ ਦਿੱਤਾ, ਸੱਤਵੀਂ ਅੱਠਵੀਂ ਨੌਵੀਂ ਵਾਰੀ ਬਣਾ ਦਿੱਤਾ, ਇਹਦੇ ਤੋਂ ਸੁੰਦਰ ਬਣ ਹੀ ਨਹੀਂ ਸਕਦਾ ਮਹਾਰਾਜ। ਭਾਈ ਜੇਠਾ ਜੀ ਨੂੰ ਕਿਹਾ ਤੁਸੀਂ ਬਣਾਓ, ਫਿਰ ਟਾਓ, ਫਿਰ ਬਣਾਓ, ਫਿਰ ਟਾਓ। ਅਤੇ ਜੋ ਗੋਰ ਇਤਿਹਾਸ ਦੱਸਦਾ ਜਦੋਂ ਚੋਖਾ ਸਮਾਂ ਗੁਜ਼ਰ ਗਿਆ ਨਾ, ਰੋਜ਼ ਹੀ ਇਹੀ ਕਰਿਆ ਹੋਵੇ ਅਤੇ ਕਿਸੇ ਨੇ ਪੁੱਛਿਆ, ਕਹਿਣ ਲੱਗੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਸੇਵਕ ਰੂਪ ਵਿੱਚ, ਕਹਿੰਦੇ ਭਾਈ ਜੇਠਾ ਜੀ ਤੁਹਾਡੇ ਮਨ 'ਤੇ ਸ਼ਿਕਵਾ ਨਹੀਂ, ਤੁਹਾਡੇ ਮਨ 'ਤੇ ਗਿਲਾ ਨਹੀਂ, ਤੁਸੀਂ ਵਾਕਿਆ ਹੀ ਹੂ ਬਹੂ ਬਣਾਉਂਦੇ ਹੋ ਜੋ ਮਹਾਰਾਜ ਕਹਿੰਦੇ ਨੇ, ਤੁਸੀਂ ਕੋਈ ਕਸਰ ਨਹੀਂ ਛੱਡਦੇ ਅਤੇ ਫਿਰ ਗੁਰੂ ਸਾਹਿਬ ਜੀ ਆ ਕੇ ਰੱਦ ਕਰ ਦਿੰਦੇ ਨੇ, ਤੁਹਾਨੂੰ ਸ਼ਿਕਵਾ ਨਹੀਂ ਹੁੰਦਾ ਵੀ ਮੈਂ ਠੀਕ ਬਣਾਇਆ ਸੀ, ਮਹਾਰਾਜ ਨੇ ਫਿਰ ਢੋਆ ਦਿੱਤਾ। ਅਤੇ ਜਿਹੜਾ ਜਵਾਬ ਦਿੱਤਾ ਸੀ ਨਾ, ਇਹਨੂੰ ਪ੍ਰਤੀਤ ਕਹਿੰਦੇ ਆ ਸਾਧ ਸੰਗਤ। ਇਹਨੂੰ ਪੱਲੇ 'ਚ ਬੰਨਿਓ, ਇਹ ਬਚਨ ਸਮਝ ਵਿੱਚ ਆ ਜਾਏਗਾ ਜੋ ਸਾਹਿਬ ਨੇ ਕਿਹਾ ਵੀ ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਪਾਓ। ਉਹਨਾਂ ਦੇ ਅੰਦਰ ਕਦੀ ਸਹਿਜ ਨਹੀਂ ਆਉਂਦਾ ਜਿਨ੍ਹਾਂ ਦੇ ਅੰਦਰ ਪ੍ਰਤੀਤ ਨਹੀਂ ਹੈ। ਉਹਨਾਂ ਦਾ ਚਿੱਤ ਕਦੀ ਨਹੀਂ ਟਿਕਦਾ। ਗੁਰਮੁਖੋ ਰਾਮਾ ਜੀ ਤਲਖੀ ਜਾ ਕੇ ਸਹਿਜ ਨਹੀਂ ਬਣ ਸਕਿਆ ਅੰਦਰ। ਜੇਠਾ ਜੀ ਨੇ ਜਿਹੜਾ ਜਵਾਬ ਦਿੱਤਾ, ਇਹ ਪ੍ਰਤੀਤ ਦੇ ਦਰਸ਼ਨ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਕਹਿ ਰਹੇ ਆ। ਹਜ਼ੂਰ ਨੇ ਜਿੰਨੀ ਵਾਰੀ ਕਿਹਾ ਭਾਈ ਜੇਠਾ ਜੀ ਤੁਸੀਂ ਠੀਕ ਬਣਾਉਂਦੇ ਹੋ, ਤੁਹਾਨੂੰ ਸ਼ਿਕਵਾ ਨਹੀਂ ਵੀ ਫਿਰ ਮਹਾਰਾਜ ਰਿਜੈਕਟ ਕਰ ਦਿੰਦੇ, ਰੱਦ ਕਰ ਦਿੰਦੇ, ਨਹੀਂ ਚੰਗਾ, ਨਹੀਂ ਚੰਗਾ, ਨਹੀਂ ਚੰਗਾ, ਨਹੀਂ ਚੰਗਾ, ਤੁਸੀਂ ਕਿਉਂ ਨਹੀਂ ਕਿਹਾ ਰਾਮਾ ਜੀ ਵਾਂਗ ਵੀ ਮੈਂ ਤਾਂ ਚੰਗਾ ਬਣਾਇਆ ਅਤੇ ਤੁਸੀਂ ਰੱਦਦੇ ਹੋ, ਨਿੰਦਦੇ ਹੋ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸੇਵਕ ਰੂਪ ਵਿੱਚ ਗੁਰੂ ਰਾਮਦਾਸ ਕਹਿਣ ਲੱਗੇ, ਭੋਲਿਆ ਤਵੱਜੋ ਦਿਓ, ਕਹਿੰਦੇ ਮੈਨੂੰ ਨਹੀਂ ਪਤਾ ਕਿ ਚੰਗਾ ਕੀ ਹੈ ਅਤੇ ਮੰਦਾ ਕੀ ਹੈ, ਮੈਨੂੰ ਤਾਂ ਇਸ ਗੱਲ ਦਾ ਪਤਾ ਮੈਂ ਆਪਣੇ ਗੁਰੂ ਦਾ ਹੁਕਮ ਮੰਨਣਾ, ਹੁਕਮ ਮੇਰੀ ਜ਼ਿੰਦਗੀ ਗੁਰੂ ਦਾ ਹੁਕਮ ਮੰਨਣ ਵਾਸਤੇ ਹੈ। ਮੇਰਾ ਗੁਰੂ ਹੁਕਮ ਕਰਦਾ ਥੜਾ ਢਾ ਦੇ ਅਤੇ ਮੈਂ ਢਾ ਦਿੰਦਾ, ਮੇਰਾ ਗੁਰੂ ਹੁਕਮ ਕਰਦਾ ਥੜਾ ਬਣਾ ਦੇ ਅਤੇ ਮੈਂ ਬਣਾ ਦਿੰਦਾ, ਉਹਦੀ ਕੀ ਰਜ਼ਾ ਹੈ, ਥੜਾ ਚੰਗਾ ਹੈ ਜਾਂ ਮੰਦਾ ਇਹ ਮੇਰੀ ਜਾਣਕਾਰੀ ਨਹੀਂ ਹੈ, ਮੈਂ ਤਾਂ ਸਿਰਫ ਹੁਕਮ ਮੰਨਦਾ। ਥੜਾ ਢਾਉਣਾ ਵੀ ਉਹਦਾ ਹੁਕਮ ਹੈ ਅਤੇ ਥੜਾ ਬਣਾਉਣਾ ਵੀ ਉਹਦਾ ਹੁਕਮ ਹੈ, ਅਸਲ ਵਿੱਚ ਢਾਉਣ ਵਿੱਚ ਵੀ ਸੇਵਾ ਅਤੇ ਬਣਾਉਣ ਵਿੱਚ ਵੀ ਸੇਵਾ। ਇਹ ਹੈ ਗੁਰੂ ਕੀ ਪ੍ਰਤੀਤ ਕਿ ਜੋ ਮੇਰਾ ਗੁਰੂ ਕਰਵਾ ਰਿਹਾ ਉਹ ਠੀਕ ਕਰਵਾ ਰਿਹਾ। ਛੋਟੀ ਜਿਹੀ ਵਿਥਿਆ ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਮੈਂ ਇੱਕ ਹੋਰ ਤੁਹਾਡੇ ਚਰਨਾਂ 'ਚ ਪ੍ਰਤੀਤ ਦੀ ਮਿਸਾਲ ਪ੍ਰਮਾਣ ਨੂੰ ਸਮਝ ਲਿਓ। ਜਿੱਥੇ ਪ੍ਰਤੀਤ ਆ ਜਾਏ ਉੱਥੇ ਸੌਦੇ ਨਹੀਂ ਹੁੰਦੇ ਵੀ ਮੈਨੂੰ ਕੀ ਮਿਲੇਗਾ, ਉੱਥੇ ਤਾਂ ਆਪਣਾ ਆਪਾਂ ਸਰੈਂਡਰ ਹੋ ਜਾਂਦਾ। ਵੇਖੋ ਅਸੀਂ ਕਈ ਵਾਰੀ ਇਹਨਾਂ ਕਕਾਰਾਂ ਦੀ ਵਿਆਖਿਆ ਕਰਦੇ, ਵਿਦਵਾਨ ਕਹਿੰਦੇ ਜੀ ਕੰਘੇ ਦੇ ਨਾਲ ਕੇਸਾਂ ਦੇ ਵਿੱਚ ਬਿਜਲੀ ਨਹੀਂ ਬਣਦੀ, ਲੱਕੜ ਦਾ ਆਹ ਫਾਇਦਾ ਹੈ, ਸਰਬਲੋਹ ਦਾ ਆਹ ਫਾਇਦਾ ਹੈ, ਬੜੇ ਲੌਜੀਕਲੀ ਅਰਥ ਦਿੱਤੇ ਜਾਂਦੇ ਆ। ਭਲੀ ਗੱਲ ਹੈ, ਲੱਖਾਂ ਫਾਇਦੇ ਹੋਣਗੇ, ਸਾਨੂੰ ਪਤਾ ਹੀ ਨਹੀਂ ਸੀ ਕਿਹੜੇ ਕਿਹੜੇ ਫਾਇਦੇ ਸੀ। ਅੱਜ ਵਿਸ਼ਵ ਨੂੰ ਪਤਾ ਲੱਗਿਆ ਕਿ ਤੰਬਾਕੂ ਖਾਣ ਨਾਲ ਕੈਂਸਰ ਹੋ ਜਾਂਦਾ, ਅੱਜ ਸੰਸਾਰ ਨੂੰ ਲੁਕਾਈ ਨੂੰ ਪਤਾ ਲੱਗਿਆ ਆਚਰਣਹੀਣਤਾ ਨਾਲ ਰੋਗ ਲੱਗ ਜਾਂਦੇ ਆ। ਮੇਰੇ ਕਲਗੀਆਂ ਵਾਲੇ ਸਾਹਿਬ ਨੇ ਉਦੋਂ ਹੁਕਮ ਕਰ ਦਿੱਤਾ, ਪਤਾ ਨਹੀਂ ਇਹਦੇ ਅੰਦਰ ਹੋਰ ਕੀ ਭੇਦ ਛੁਪੇ ਹੋਏ ਆ। ਲੱਖਾਂ ਹੋਣਗੇ ਪਰ ਸਿੱਖ ਦੇ ਅੰਦਰ ਜੇ ਪ੍ਰਤੀਤ ਆ ਗਈ ਨਾ, ਤਾਂ ਉਹ ਇਹ ਨਹੀਂ ਕਹੇਗਾ ਕਿ ਮੈਂ ਕਿਹਦੇ ਕਹਿਣ ਉੱਤੇ ਕਕਾਰ ਪਾ ਰਿਹਾ, ਕਿਹਦੇ ਕਹਿਣ 'ਤੇ ਕਿਰਪਾਨ ਪਾ ਰਿਹਾ। ਜੇ ਉਹ ਸਿੱਖ ਹੈ, ਜੇ ਉਹ ਖਾਲਸਾ ਹੈ, ਤਾਂ ਉਹ ਕਹੇਗਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਪਾ ਰਿਹਾ, ਇਹਦਾ ਕੀ ਫਾਇਦਾ, ਮੇਰਾ ਇਹ ਸੋਚਣਾ ਵਿਸ਼ਾ ਨਹੀਂ ਹੈ, ਮੈਨੂੰ ਇਹ ਪਤਾ ਕਿ ਮੇਰੇ ਗੁਰੂ ਨੇ ਜੋ ਸੋਚਿਆ ਮੇਰੇ ਭਲੇ ਵਿੱਚ ਸੋਚਿਆ। ਸਿੱਖ ਕੰਧ ਲਿੰਬ ਰਿਹਾ ਸੀ ਅਨੰਦਪੁਰ ਸਾਹਿਬ, ਵਿਥਿਆ ਤੁਸੀਂ ਸੁਣੀ ਹੈ, ਪ੍ਰਤੀਤ ਦੀ ਛੋਟੀ ਜਿਹੀ ਗੱਲ ਕਹਿ ਕੇ ਫਿਰ ਅੱਗੇ ਚੱਲਦਾ। ਆਪਣੀ ਧੁਨ ਵਿੱਚ ਮਸਤ ਮਿੱਟੀ ਦੇ ਘਰ ਹੁੰਦੇ ਸੀ ਅਤੇ ਜਦੋਂ ਕੰਧ ਦੇ ਉੱਤੇ ਮਿੱਟੀ ਦਾ ਲੇਪ ਕੀਤਾ ਜਾਂਦਾ ਸੀ ਨਾ, ਪੁਰਾਣੀ ਮਿੱਟੀ ਖੁਰ ਜਾਂਦੀ ਸੀ, ਦੁਬਾਰਾ ਉਹਦੇ 'ਤੇ ਮਿੱਟੀ ਫਿਰ ਲਿੰਬੀ ਜਾਂਦੀ ਸੀ। ਪਿੰਡਾਂ ਵਿੱਚ ਇਹ ਕਲਚਰ ਸੀ, ਹੁਣ ਪੱਕੇ ਘਰ ਆ ਗਏ, ਸਾਡੇ ਬੱਚਿਆਂ ਨੂੰ ਨਹੀਂ ਪਤਾ ਹੋਏਗਾ। ਪਤਲੀ ਪਤਲੀ ਮਿੱਟੀ ਬਣਾ ਕੇ, ਬਹੁਤੀ ਸਖਤ ਨਹੀਂ, ਜਿਹੜੀ ਪਕੜ ਕਰ ਸਕੇ ਕੰਧ ਦੇ ਨਾਲ, ਅਤੇ ਇੰਨੀ ਜ਼ੋਰ ਨਾਲ ਉਹ ਥੋਬਾ ਮਾਰਦੇ ਸੀ ਲਿੰਬਣ ਵਾਲੇ ਕਿ ਉਹਦੇ ਨਾਲ ਜੁੜ ਜਾਵੇ। ਆਪਣੇ ਕਰਮ ਵਿੱਚ ਸਿੱਖ ਮਗਨ ਸੀ ਅਤੇ ਜਦੋਂ ਕੰਧ ਲਿੰਬ ਰਿਹਾ, ਕਿਤੇ ਹਜ਼ੂਰ ਕਲਗੀਆਂ ਵਾਲੇ ਸਾਹਿਬ ਕੁਝ ਸਿੱਖਾਂ ਨਾਲ ਅਨੰਦਪੁਰ ਸਾਹਿਬ ਦੀ ਉਸ ਗਲੀ 'ਚੋਂ ਦੀ ਗੁਜ਼ਰ ਰਹੇ ਸੀ। ਕਰਮ ਵਿੱਚ ਲੱਗੇ ਹੋਏ ਸਿੱਖ ਨੂੰ ਪਤਾ ਨਾ ਲੱਗਿਆ ਜਦੋਂ ਕੰਧ ਦੇ ਉੱਤੇ ਗਾਰਾ ਮਾਰਿਆ, ਥੋਬਾ ਮਾਰਿਆ ਮਿੱਟੀ ਦਾ, ਅਤੇ ਕੁਝ ਛਿੱਟੇ ਹਜ਼ੂਰ ਦੇ ਵਸਤਰਾਂ 'ਤੇ ਪੈ ਗਏ। ਸਾਹਿਬ ਖੜ੍ਹੇ ਹੋ ਗਏ, ਸਿੱਖ ਵੀ ਖੜ੍ਹ ਗਏ ਵੀ ਸ਼ਾਇਦ ਗੁਰੂ ਸਾਹਿਬ ਗੁੱਸੇ ਹੋਣਗੇ, ਪਰ ਜਿਨ੍ਹਾਂ ਨੂੰ ਪ੍ਰਤੀਤ ਹੈ ਗੁਰਮੁਖ, ਉਹਨਾਂ ਨੂੰ ਪਤਾ ਮੇਰਾ ਗੁਰੂ ਗੁੱਸੇ ਵਿੱਚ ਨਹੀਂ ਆਉਂਦਾ। ਸਾਹਿਬਾਂ ਨੇ ਕਿਹਾ, ਐਂ 8-10 ਸਿੰਘ ਸੀ ਨਾਲ, ਇੱਕ ਥੱਪੜ ਮਾਰੋ। ਇਹ ਵੀ ਇੱਕ ਕਲਾ ਸੀ ਸਾਹਿਬ ਦੀ, ਇੱਕ ਕੌਤਕ ਸੀ। ਇਹ ਕਹਿ ਕੇ ਹਜ਼ੂਰ ਤੁਰ ਪਏ। ਇੱਕ ਨੇ, ਦੋ ਨੇ, ਤਿੰਨਾਂ ਨੇ, ਚੌਂ ਨੇ, ਦਸਾਂ ਬਾਰਾਂ ਨੇ ਮਾਰ ਦਿੱਤੇ। ਜਦੋਂ ਉਹ ਲੰਘ ਗਏ ਨਾ, ਪਹਿਲੀ ਗੱਲ ਤਾਂ ਗੁਰਮੁਖੋ ਇੱਕ ਕਿਹਾ ਸੀ, ਅਤੇ ਉਹ ਮਾਰਨ ਵਾਲੇ ਕਹਿੰਦੇ ਜੀ ਨਾਂ ਲੈ ਕੇ ਥੋੜ੍ਹੀ ਕਿਹਾ ਸੀ ਤੂੰ ਮਾਰ, ਇੱਕ ਕਿਹਾ ਸੀ, ਅਸੀਂ ਹੁਕਮ ਸਾਰਿਆਂ ਨੇ ਸੁਣਿਆ, ਅਸੀਂ ਸਾਰਿਆਂ ਨੇ ਮਾਰ ਦਿੱਤਾ। ਹੁਣ ਜਿਹੜਾ ਹੁਕਮ ਕਿਸੇ ਵਾਸਤੇ ਹੋਵੇ ਨਾ, ਉਹ ਅਸੀਂ ਬੜੀ ਛੇਤੀ ਅਮਲ 'ਚ ਲਿਆਉਂਦੇ ਹਾਂ, ਅਤੇ ਜਿਹੜਾ ਮੇਰੇ ਵਾਸਤੇ ਹੋਵੇ ਉਹਦੇ 'ਤੇ ਅਸੀਂ 100 ਵਾਰੀ ਸੋਚਦੇ ਹਾਂ। ਇਸ ਸਿੱਖ ਨੂੰ ਪੁੱਛਿਆ ਕਿਸੇ ਨੇ, ਭਾਈ ਜੱਗਾ ਸਿੰਘ ਦਾ ਨਾਂ ਲਿਖਿਆ ਇਤਿਹਾਸ ਵਿੱਚ, ਕਹਿੰਦੇ ਤੈਨੂੰ ਸ਼ਿਕਵਾ ਨਹੀਂ, ਤੇਰੇ ਨਾਲ ਨਜਾਇਜ਼ ਹੋ ਗਈ। ਪਹਿਲੀ ਗੱਲ ਤਾਂ ਤੇਰੀ ਗਲਤੀ ਨਹੀਂ ਸੀ, ਦੂਜੀ ਗੱਲ ਹਜ਼ੂਰ ਨੇ ਇੱਕ ਕਿਹਾ ਅਤੇ ਤੇਰੇ ਵੱਧ ਵੱਜ ਗਈਆਂ। ਤੈਨੂੰ ਸ਼ਿਕਵਾ ਨਹੀਂ, ਗਿਲਾ ਤਾਂ ਆਉਂਦਾ ਜਦੋਂ ਇਨਸਾਫ ਨਾ ਹੋਵੇ, ਨਾ ਇਨਸਾਫੀ ਹੋ ਗਈ, ਤੇਰੇ ਚੋਟਾਂ ਵੱਜੀਆਂ, ਤੇਰੇ ਸੱਟਾਂ ਵੱਜੀਆਂ, ਤੈਨੂੰ ਗੁੱਸਾ ਨਹੀਂ। ਪ੍ਰਤੀਤ ਕਿਹਨੂੰ ਕਹਿੰਦੇ ਆ? ਇਸ ਸਿੱਖ ਨੇ ਹੱਥ ਜੋੜ ਕੇ ਕਿਹਾ, ਭੋਲਿਆ ਤੂੰ ਸਿਰਫ ਤਨ ਵੱਲ ਵੇਖ ਰਿਹਾ, ਮੇਰੇ ਤਨ ਨੂੰ ਕਸ਼ਟ ਆਇਆ, ਮੇਰੇ ਤਨ ਨੂੰ ਦੁੱਖ ਲੱਗਾ, ਤੂੰ ਸਿਰਫ ਤਨ ਵੱਲ ਵੇਖ ਰਿਹਾ, ਤੂੰ ਇਹ ਨਹੀਂ ਵੇਖਿਆ ਕਿ ਕਲਗੀਆਂ ਵਾਲੇ ਸਾਹਿਬ ਨੇ ਮੇਰੇ ਵੱਲ ਦ੍ਰਿਸ਼ਟੀ ਕੀਤੀ, ਨਾਲ ਇਸ਼ਾਰਾ ਕੀਤਾ, ਇਸ ਸਿੱਖ ਦੇ ਇੱਕ ਚਪੇੜ ਮਾਰ ਦਿਓ, ਮੈਂ ਗੁਰੂ ਦੀ ਦ੍ਰਿਸ਼ਟੀ ਵੱਲ ਵੇਖ ਰਿਹਾ, ਮੈਨੂੰ ਗੁਰੂ ਦੀ ਨਜ਼ਰ ਪ੍ਰਾਪਤ ਹੋਈ ਹੈ, ਮੇਰੇ ਵੱਲ ਤੱਕਿਆ ਤਾਂ ਸਹੀ ਨਾ, ਤੂੰ ਸਰੀਰ ਦੇ ਦੁੱਖ ਹੀ ਵੇਖਦਾ ਪਿਆ। ਇਹਨੂੰ ਪ੍ਰਤੀਤ ਕਹਿੰਦੇ ਆ ਸਾਧ ਸੰਗਤ। ਜਿਨ੍ਹਾਂ ਨੂੰ ਪ੍ਰਤੀਤ ਹੈ ਉਹ ਕਹਿੰਦੇ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਉਹ ਸੌਦੇ ਨਹੀਂ ਕਰਦੇ, ਵਸਤ ਹੈ ਪਰ ਬੇਪ੍ਰਤੀਤਾ ਮਨੁੱਖ ਸਾਰ ਨਹੀਂ ਜਾਣਦੇ, ਭਰੋਸਾ ਕਿੱਥੋਂ ਬੱਜੇਗਾ। ਜੋ ਸਾਹਿਬ ਅੱਜ ਬਖਸ਼ਿਸ਼ ਕਰ ਰਹੇ ਆ, ਸੁਰਤ ਇਕਾਗਰ ਕਰੋ, ਮਨ ਲਾਓ, ਅੰਮ੍ਰਿਤ ਬਚਨ ਨੇ ਅੰਮ੍ਰਿਤ ਵਰਖਾ ਆ ਗੁਰਮੁਖੋ, ਇਹਨੂੰ ਹਿਰਦੇ ਅੰਦਰ ਧਾਰਨ ਕਰਨਾ, ਸਾਹਿਬ ਕੋਲੋਂ ਸੋਝੀ ਮੰਗੀਏ, ਸਿਰ 'ਤੇ ਹੱਥ ਰੱਖ ਕੇ ਇਕਾਗਰਤਾ ਦੇਣ, ਇੱਕ ਵਾਰ ਪਿਆਰ ਵਿੱਚ ਜੁੜ ਕੇ ਸਭ ਜਪੋ ਜੀ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ, ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਪਾਓ।
ਜ਼ਿੰਦਗੀ ਸਹਿਜ ਤੋਂ ਬਿਨਾਂ ਡਾਵਾਂ ਡੋਲ ਹੈ, ਟਿਕਾਓ ਸਥਿਰਤਾ ਸ਼ਾਂਤੀ ਨਹੀਂ ਆ ਸਕਦੀ। ਸਹਿਜ ਕਦੋਂ ਆਉਂਦਾ? ਜਦੋਂ ਸਾਡੇ ਅੰਦਰ ਪ੍ਰਤੀਤ ਹੋਵੇ, ਅਸੀਂ ਮੱਥਾ ਟੇਕਿਆ ਅਤੇ ਕੀ ਅੰਦਰ ਸਥਿਰਤਾ ਆ ਗਈ, ਸਹਿਜ ਆ ਗਿਆ। ਅਸੀਂ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚਲਾਈਆਂ, ਅੰਦਰ ਟਿਕਾਓ ਆ ਗਿਆ, ਗੁਰੂ ਉੱਤੇ ਟਿਕ ਕੇ ਭਰੋਸਾ ਬੱਝ ਗਿਆ ਸਾਡਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਅਤੇ ਗਾਉਂਦਿਆਂ ਗਾਉਂਦਿਆਂ ਕੀ ਹੋਵੇ? ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਥਿਰਤਾ ਆਵੇ। ਅਤੇ ਜਦੋਂ ਸਥਿਰਤਾ ਆਏਗੀ ਫਿਰ ਹੁਣ ਕੀ ਹੈ? ਸਗਲੇ ਦੁੱਖ ਪਲਾਇਣ, ਸਭ ਦੁੱਖ ਭੱਜ ਜਾਣਗੇ। ਪ੍ਰਤੀਤ ਨਹੀਂ ਆਈ ਅਤੇ ਸਹਿਜ ਨਹੀਂ ਉਪਜਿਆ, ਟਿਕਾਓ ਨਾ ਬਣਿਆ।
ਸ਼ਬਦ ਸਾਧਨਾ ਪਾਇਓ, ਮਨ ਹੱਠ ਕਿਆ ਗੁਣ ਗਾਏ।
ਆਹ ਬਚਨ ਸਮਝ ਲੈਣਾ ਥੋੜ੍ਹਾ ਜਿਹਾ। ਇੱਕ ਆਉਣਾ ਸੀ ਰਸ, ਇੱਕ ਆਉਣਾ ਸੀ ਹੱਠ, ਇੱਕ ਹੈ ਹੱਠ। ਰਸ ਅੰਦਰ ਚਾਹ ਪੈਦਾ ਕਰਦਾ ਅਤੇ ਹੱਠ ਮਜ਼ਬੂਰੀ ਬਣ ਜਾਂਦਾ, ਅਤੇ ਜਿਹੜਾ ਕਰਮ ਮਜ਼ਬੂਰੀ ਵਿੱਚ ਹੋਵੇ ਮੇਰੇ ਸਤਿਗੁਰੂ ਕਹਿੰਦੇ ਉਹ ਫਲਦਾ ਨਹੀਂ। ਬੱਦਾ ਚੱਟੀ ਜੋ ਭਰੈ, ਕੀ ਆਖਿਆ ਗੁਰਮੁਖੋ? ਪੜ੍ਹਿਓ ਜਰਾ ਬਚਨ। ਬੱਦਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਇੱਕ ਹੈ ਸਹਿਜ ਰਸ, ਉਹਦੇ ਵਿੱਚ ਚਾਹ ਬਣਦਾ, ਉਹਦੇ 'ਚ ਆਨੰਦ ਆਉਂਦਾ, ਭੱਜ ਭੱਜ ਕੇ ਬੰਦਾ ਕਰਮ ਕਰਦਾ। ਇੱਕ ਹੈ ਹੱਠ। ਅੱਜ ਸਿੱਖਾਂ ਦੇ ਅੰਦਰ ਇੱਕ ਗੱਲ ਬੜੀ ਘੁਸਦੀ ਜਾ ਰਹੀ ਹੈ ਕਿ ਨਾਮ ਕਿਵੇਂ ਜਪਣਾ। ਬਹੁਤ ਸਾਰੇ ਲੋਕ ਹੱਠ ਯੋਗ ਦਾ ਸਾਧਨ ਦਿਖਾ ਰਹੇ, ਖਤਰਨਾਕ ਰੁਝਾਨ ਹੈ। ਅਸੀਂ ਸਿੱਖਣ ਵਾਸਤੇ ਜਾਂਦੇ ਹਾਂ, ਇੱਥੇ ਧਿਆਨ ਧਰੋ, ਕੋਈ ਕਹਿੰਦਾ ਇੱਥੇ ਧਿਆਨ ਧਰੋ, ਕੋਈ ਕਹਿੰਦਾ ਸਾਹ ਇੱਧਰ ਨੂੰ, ਕੋਈ ਕਹਿੰਦਾ ਬਾਹਰ ਨੂੰ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਆਹੀ ਜੁਗਤ ਹੈ ਮੇਰੇ ਬਾਬੇ ਦੇ ਘਰ ਦੀ, ਜਿੰਨਾ ਪ੍ਰੇਮ ਗਹਿਰਾ ਉਹਨਾਂ ਟਿਕਾਓ ਗਹਿਰਾ। ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਖ ਕਰ ਭਰਮ ਦੇ। ਚੌਂਕੜਾ ਨਹੀਂ ਖੁੱਲ੍ਹਣਾ ਚਾਹੀਦਾ, ਲੱਕ ਤੇਰਾ ਸਿੱਧਾ ਹੋਣਾ ਚਾਹੀਦਾ। ਚਿੰਤਾ ਨਾ ਕਰੋ, ਕੋਈ ਗੱਲ ਨਹੀਂ, ਜੇ ਗੋਡੇ ਦੁਖਦੇ ਲੱਤਾਂ ਵਿਛਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਗੁਰੂ ਨਹੀਂ ਨਾਰਾਜ਼ ਹੋਏਗਾ। ਬੰਦਾ ਨਾਰਾਜ਼ ਹੋ ਸਕਦਾ, ਗੁਰੂ ਨਹੀਂ ਨਾਰਾਜ਼ ਹੋਏਗਾ। ਇਕਾਗਰ ਚੀਤ ਹੋਣਾ ਬੜੀ ਜ਼ਰੂਰੀ ਗੱਲ ਹੈ, ਸਾਵਧਾਨ ਇਕਾਗਰ ਚੀਤ। ਪਰ ਇਹ ਨਹੀਂ ਵੀ ਜਿਹਦਾ ਸਰੀਰ ਦੁਖਦਾ ਅਤੇ ਉਹ ਗੁਰੂ ਸੰਗਤ ਵਿੱਚ ਹੀ ਨਾ ਬੈਠ ਸਕੇ, ਬੰਦਸ਼ਾਂ ਨਾ ਲਾਈਏ ਸਾਧ ਸੰਗਤ। ਮੇਰੀ ਬੇਨਤੀ ਹੈ ਹੱਥ ਜੋੜ ਕੇ, ਮੇਰੇ ਸਾਹਿਬ ਕਹਿੰਦੇ ਵੀ ਹੱਠ ਦਾ ਰਾਹ ਨਹੀਂ ਹੈ, ਇਹ ਤਾਂ ਰਸ ਦਾ ਹੈ। ਜਿਨ੍ਹਾਂ ਨੇ ਸ਼ਬਦ ਦਾ ਰਸ ਨਹੀਂ ਪਾਇਆ ਅਤੇ ਹੱਠ ਕਰਕੇ ਕਰਮ ਕਰੇ, ਸ਼ਬਦ ਹੈ ਸਾਧਨਾ ਪਾਇਓ, ਮਨ ਹੱਠ ਕਿਆ ਗੁਣ ਗਾਏ, ਉਹਦੇ ਗਾਉਣ ਦਾ ਕੀ ਲਾਹਾ। ਜਿਹਨੇ ਰਸ ਲੈਣ ਦੀ ਬਜਾਏ ਸਹੁੰ ਖਾਧੀ, ਇੰਨੇ ਮਿੰਟਾਂ ਵਿੱਚ ਇੰਨੇ ਪਾਠ ਹੋ ਜਾਣ, ਜੇ ਘੱਟ ਹੋ ਗਏ ਤਾਂ ਪਤਾ ਨਹੀਂ ਕੀ ਹੋ ਜਾਏਗਾ। ਰਸ ਲੈ, ਭਾਵੇਂ ਇੱਕ ਕਰਕੇ ਲੈ ਨਾ, ਛੱਡ ਦੇ ਇਸ ਦੌੜ ਨੂੰ। ਹੱਠ ਵਿੱਚ ਪ੍ਰਾਪਤੀ ਨਹੀਂ, ਸ਼ਬਦ ਦਾ ਸਾਧ ਲੈਣਾ, ਰਸ ਲੈਣਾ ਹੈ।
ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ।
ਉਹਨਾਂ ਦਾ ਆਇਆ ਸਫਲ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਕਾਰਕ ਮੰਨਦੇ, ਸ਼ਬਦ ਦੇ ਸਨਮੁਖ, ਹੁਕਮ ਦੇ ਸਨਮੁਖ, ਅਤੇ ਉਹਨਾਂ ਦੀ ਮੰਜ਼ਿਲ ਆ ਜਾਂਦੀ, ਸੱਚ ਵਿੱਚ ਜਿਹੜੇ ਸਮਾ ਜਾਂਦੇ।
ਮਹਲਾ ਤੀਜਾ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ।
ਆ ਹੈ ਗੁਰਮੁਖੋ ਕਮਜ਼ੋਰੀ, ਕਿ ਆਪਣੇ ਆਪ ਨੂੰ ਚੀਨਣਾ ਸੀ, ਉਹ ਨਹੀਂ ਚੀਨਿਆ ਅਤੇ ਦੂਜਿਆਂ ਦੀ ਚਰਚਾ ਕਰ ਰਿਹਾ, ਦੂਜਿਆਂ ਦੀਆਂ ਗੱਲਾਂ ਬਾਤਾਂ ਸੁਣਾ ਰਿਹਾ, ਆਪਣਾ ਆਪ ਨਹੀਂ ਚੀਨਿਆ। ਜਿੰਨੀ ਦੇਰ ਆਪਾਂ ਨਹੀਂ ਚੀਨਦਾ, ਆਪਣਾ ਨਹੀਂ ਪਛਾਣਦਾ, ਮਹਾਰਾਜ ਕਹਿੰਦੇ ਇਹ ਜਿਹੜੀ ਕਾਈ ਵੱਜੀ ਹੋਈ ਹੈ ਨਾ, ਇਹਨੂੰ ਇਹਨੇ ਕਿਹਾ ਸੀ ਨਾ ਪ੍ਰਤੀਤ ਨਹੀਂ, ਵੀ ਵਸਤ ਹੈ ਪਰ ਪ੍ਰਤੀਤ ਨਹੀਂ। ਆਪਾਂ ਪਛਾਣੇਗਾ ਅਤੇ ਪਤਾ ਲੱਗੇਗਾ ਵੀ ਵਸਤ ਮੇਰੇ ਘਰ ਵਿੱਚ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਵਸਤ ਅੰਦਰ ਹੈ, ਮਿਰਗ ਬਾਹਰ ਭਟਕ ਰਿਹਾ। ਮਹਾਰਾਜ ਕਹਿੰਦੇ ਵੀ ਇੱਥੇ ਹੋਇਆ ਕਿ ਨਾਨਕ ਆਇਆ ਸੋ ਪ੍ਰਵਾਨ ਹੈ, ਆਪਣਾ ਆਪ ਨਾ ਪਛਾਣੈ ਮੂੜਾ, ਮੂਰਖ ਬੰਦਾ ਨਿੱਜ ਨਹੀਂ ਪਛਾਣਿਆ। ਵਸਤ ਪਛਾਣੇਗਾ, ਪ੍ਰਤੀਤ ਆਏਗੀ। ਇੱਕ ਬਚਨ ਬਾਣੀ ਚ ਆਉਂਦਾ, ਬਾਹਰ ਭੀਤਰ ਇੱਕੋ ਜਨ ਹੈ, ਇਹ ਗੁਰ ਗਿਆਨ ਬਤਾਈ। ਗੁਰੂ ਨੇ ਕੀ ਦੱਸਿਆ ਵੀ ਵਾਹਿਗੁਰੂ ਤੇ ਨਾਲ ਹੈ, ਅੰਦਰ ਵੀ ਹੈ ਬਾਹਰ ਵੀ ਹੈ ਸਾਰੇ ਪਾਸੇ ਹੈ, ਪਰ ਮੈਨੂੰ ਤੇ ਦੱਸਿਆ ਨਹੀਂ, ਪ੍ਰਤੀਤ ਨਾ ਆਈ ਆ। ਫਿਰ ਅਗਲਾ ਬਚਨ ਵੇਖ, ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਕਾਈ ਸ਼ਬਦ ਹੈ, ਜਿਨ੍ਹਾਂ ਨੇ ਛੱਪੜ ਵੇਖੇ ਨਾ ਪਿੰਡਾਂ 'ਚ ਉਹਨਾਂ ਨੂੰ ਪਤਾ, ਗਰਦਿਸ਼ ਪੈ ਕੇ ਏਡਾ ਮੋਟਾ ਪਰਦਾ ਜੰਮ ਜਾਂਦਾ ਅਤੇ ਵੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਪਾਣੀ ਹੈਗਾ। ਜਿੰਨੀ ਦੇਰ ਉਹ ਕਾਈ ਨਹੀਂ ਟੁੱਟਦੀ, ਉੱਪਰਲੀ ਪਰਤ ਨਹੀਂ ਟੁੱਟਦੀ, ਪਾਣੀ ਨਹੀਂ ਲੱਭਦਾ। ਪਾਣੀ ਹੈ ਪਰ ਬੇਪ੍ਰਤੀਤੇ ਨੂੰ ਖਬਰ ਨਹੀਂ ਹੈ। ਜਦੋਂ ਤੂੰ ਕਾਈ ਤੋੜੇਂਗਾ ਫਿਰ ਤੈਨੂੰ ਪ੍ਰਤੀਤ ਹੋਏਗੀ, ਇੱਥੇ ਤਾਂ ਖੂਹ ਭਰਿਆ ਪਿਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਅੰਦਰ ਤਾਂ ਵਸਤ ਭਰੀ ਪਈ ਹੈ, ਅਤੇ ਕਾਈ ਕਿਵੇਂ ਟੁੱਟੇਗੀ, ਭਰਮ ਕਿਵੇਂ ਨਿਵਿਰਤ ਹੋਏਗਾ, ਜਦੋਂ ਤੂੰ ਆਪਣੇ ਆਪ ਨੂੰ ਪਛਾਣੇਗਾ। ਆਪਣਾ ਆਪ ਨਾ ਪਛਾਣੈ ਮੂੜਾ, ਮੂਰਖ ਨੇ ਆਪਣਾ ਆਪ ਨਹੀਂ ਪਛਾਣਿਆ ਅਤੇ ਦੂਜਿਆਂ ਨੂੰ ਸਮਝਾ ਰਿਹਾ ਹੈ।
ਮੁੰਡਾ ਦੀ ਖਸਲਤ ਨਾ ਗਈਆ ਅੰਦੇ, ਵਿਛੜ ਚੋਟਾ ਖਾਏ।
ਮੁੱਢ ਕਦੀਮ ਦਾ ਜਿਹੜਾ ਅੰਦਰ ਸੁਭਾਵ ਬਣਿਆ ਸੀ, ਸੰਸਕਾਰ ਸਨ, ਉਹ ਨਹੀਂ ਮੁੱਕੇ ਅਤੇ ਅੱਗੇ ਵੀ ਵਿਛੋੜਾ ਬਣਿਆ ਰਿਹਾ, ਜਮਾਂ ਦਾ ਦੁੱਖ ਸਹਿੰਦਾ ਹੈ।
ਸਤਿਗੁਰ ਕੈ ਭੈ ਭੰਨ ਨਾ ਘੜਿਓ, ਰਹੇ ਅੰਕ ਸਮਾਏ।
ਵੇਖੋ ਗੁਰੂ ਦੇ ਹੁਕਮ ਦੇ ਅੰਦਰ ਇੱਥੇ ਨਾ ਘਾੜਤ ਘੜਨੀ ਸੀ, ਜਤ ਪਹਾਰਾ ਧੀਰਜ ਸੁਨਿਆਰ ਭਾਓ ਖਲਾ, ਅਗਨ ਤਪਤਾਓ ਭਾਂਡਾ ਭਾਓ, ਅੰਮ੍ਰਿਤ ਤਿੱਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਗੁਰੂ ਦੇ ਭਾਉ ਵਿੱਚ ਇਹਨੂੰ ਨਵੇਂ ਸਿਰਿਓਂ ਉਸਾਰਨਾ ਸੀ, ਨਵੇਂ ਸਿਰਿਓਂ। ਕਲਗੀਆਂ ਵਾਲੇ ਸਾਹਿਬ ਦੇ ਘਰ ਸਾਡਾ ਜਨਮ ਹੁੰਦਾ ਨਵੇਂ ਸਿਰਿਓਂ, ਜਦੋਂ ਅਸੀਂ ਅੰਮ੍ਰਿਤ ਦੀ ਬਖਸ਼ਿਸ਼ ਲੈਂਦੇ ਹਾਂ, ਪੰਜ ਕਕਾਰ ਧਾਰਨ ਕਰਦੇ ਹਾਂ, ਤੇ ਸਾਨੂੰ ਹੁਕਮ ਹੁੰਦਾ ਪਿਛਲੇ ਸੰਸਕਾਰ ਨਾਸ, ਪਿਛਲੇ ਕਰਮ ਨਾਸ, ਜਾਤ ਨਾਸ, ਵਰਨ ਨਾਸ। ਅੱਜ ਤੁਹਾਡਾ ਜਨਮ ਹੋਇਆ ਤੇ ਉਹ ਜਨਮ ਜਿਸ ਜਨਮ ਨਾਲ ਮਰਨ ਨਹੀਂ ਹੋਣਾ, ਸਤਿਗੁਰ ਕਹਿ ਜਨਮ ਹੈ, ਗਵਨ ਮਟਾਇਆ, ਇਹਨੂੰ ਕਹਿੰਦੇ ਆ ਭੰਨ ਕੇ ਘੜਨਾ। ਹੁਣ ਹੋਇਆ ਕਿ ਵੀ ਜਿਸ ਸਾਹਿਬ ਦੀ ਬਖਸ਼ਿਸ਼ ਨਾਲ ਅੰਕ ਵਿੱਚ ਸਮਾਉਣਾ ਸੀ, ਇਸ ਜ਼ਿੰਦਗੀ ਨੂੰ ਭੰਨ ਕੇ ਨਹੀਂ ਘੜ ਸਕਿਆ, ਗੁਰੂ ਦੇ ਹੁਕਮ ਵਿੱਚ ਇਹਨੂੰ ਖਤਮ ਕਰਕੇ ਫਿਰ ਉਸਾਰਨਾ ਸੀ, ਗੁਰੂ ਦੇ ਸਨਮੁਖ ਆਪਾ ਮਾਰ ਕੇ ਫਿਰ ਜਨਮ ਲੈਣਾ ਸੀ। ਇਕੱਲਾ ਮਨੁੱਖਾ ਜਨਮ ਨਾਲ ਨਹੀਂ ਗੱਲ ਬਣਨੀ, ਜਿੱਦਣ ਗੁਰੂ ਦੇ ਘਰ ਜਨਮ ਹੋਏਗਾ ਫਿਰ ਗੁਰਮੁਖ ਪਿਆਰਿਓ ਸਾਡਾ ਆਵਾਗਾਉਣ ਕੱਟਣਾ, ਫਿਰ ਅੰਕ ਸਮਾਉਣਾ। ਉਸ ਗੱਲ ਤੋਂ ਵਿਰਵਾ ਰਹਿ ਗਿਆ।
ਅਨ ਦਿਨ ਸਹਿਸਾ ਕਦੇ ਨਾ ਚੂਕੈ, ਬਿਨ ਸਬਦ ਦੁੱਖ ਪਾਏ।
ਫਿਰ ਸਹਿਸੇ ਵਿੱਚ ਹੈ, ਸ਼ੰਕੇ ਵਿੱਚ ਹੈ, ਦੁਬਧਾ ਵਿੱਚ ਹੈ, ਉਹ ਨਹੀਂ ਮਿਟਦਾ ਤੇ ਸ਼ਬਦ ਦੀ ਸੋਝੀ ਤੋਂ ਬਿਨਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਤੋਂ ਬਿਨਾਂ, ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਬਿਨਾਂ, ਭਾਵੇਂ ਤੂੰ ਜੋ ਕੁਝ ਮਰਜ਼ੀ ਇਹ ਭੇਖ ਬਣਾ ਕੇ ਬਹਿ ਜਾ, ਤੇਰਾ ਦੁੱਖ ਨਹੀਂ ਮਿਟਣਾ, ਸਹਿਸੇ ਵਿੱਚ ਬਲਦਾ ਹੈ।
ਕਾਮ ਕਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ।
ਬਲ ਵਾਲੇ ਵਿਕਾਰ ਅੰਦਰ ਨੇ ਤੇ ਸਾਹਿਬ ਦੇ ਹੁਕਮ ਦੀ ਕਾਰ ਨਹੀਂ ਕੀਤੀ, ਧੰਦੇ ਵਿੱਚ ਖਜਤ ਹੋ ਗਿਆ। ਦੋ ਸ਼ਬਦ ਨੇ, ਇੱਕ ਧੰਦਾ, ਇੱਕ ਕਿਰਤ। ਰੋਜ਼ੀ ਰੋਟੀ ਕਮਾਉਣ ਵਾਸਤੇ ਕਰਮ ਸਾਰਿਆਂ ਨੂੰ ਕਰਨਾ ਪੈਣਾ, ਪਰ ਦੋਨਾਂ ਕਰਮਾਂ ਦਾ ਸੁਭਾਅ ਕੀ ਹੈ, ਇੱਕ ਧੰਦਾ ਹੈ, ਇੱਕ ਕਿਰਤ ਹੈ, ਦੋਨਾਂ ਚ ਅੰਤਰ ਹੈ। ਜਦੋਂ ਸਿੱਖ ਹੁਕਮ ਦੀ ਕਾਰ ਕਮਾਉਂਦਾ ਉਹਦਾ ਕਰਮ ਕਿਰਤ ਬਣ ਜਾਂਦਾ, ਤੇ ਕਿਰਤ ਕਰਨ ਦਾ ਹੁਕਮ ਹੈ ਸਾਨੂੰ। ਜਦੋਂ ਗੁਰੂ ਵਿਸਰਦਾ ਉਦੋਂ ਧੰਦਾ ਕਰਦੇ ਹਾਂ, ਤੇ ਧੰਦੇ ਦੇ ਅੰਦਰ ਕੀ ਹੈ, ਕੇਵਲ ਧਨ ਦੀ ਭੁੱਖ। ਮਹਾਰਾਜ ਕਹਿੰਦੇ ਸ਼ਬਦ ਤੋਂ ਵੀ ਹੋਣਾ ਚੋਰਾਂ ਦੇ ਵੱਸ ਪਿਆ, ਤੇ ਧੰਦੇ ਵਿੱਚ ਜੀਵਨ ਖਜਤ ਕਰਦਾ ਹੈ।
ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜਾ ਆਏ।
ਆਹ ਚਾਰ ਸਰੋਤ ਨੇ, ਚਰਨ ਕਰ ਦੇਖਤ ਸੁਣ, ਚਾਰ ਸਾਧਨ ਨੇ ਸਾਡੇ ਕੋਲ। ਪੈਰਾਂ ਦਾ ਕੰਮ ਤੁਰਨਾ, ਕਰ ਦਾ ਕੰਮ ਹੱਥ, ਕਰ ਦਾ ਮਤਲਬ ਹੱਥ ਕਰਮ ਕਰਨਾ, ਦੇਖਤ ਅੱਖਾਂ, ਸੁਣਨ ਵਾਸਤੇ ਕੰਨ। ਸਾਰਾ ਸਰੀਰ ਕਰਮ ਤੇ ਕਰਦਾ ਰਿਹਾ, ਧੰਦਾ ਤੇ ਕਰਦਾ ਰਿਹਾ, ਪਰ ਜਦੋਂ ਗੁਰੂ ਦਾ ਹੁਕਮ ਨਹੀਂ ਸੀ, ਇਹ ਕਰਮ ਕਰ ਕਰਕੇ ਥੱਕ ਗਿਆ, ਕਿਸੇ ਲੇਖੇ ਨਹੀਂ ਪਿਆ। ਚਰਨ ਕਰ ਦੇਖਤ ਸੁਣ, ਚੌਣ ਵੱਖਰੇ ਵੱਖਰੇ ਸਮਝਣਾ। ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆ ਗਏ, ਆਏ ਉਹ ਦਿਨ ਨੇੜੇ ਆ ਗਿਆ, ਸੋ ਦਿਨ ਆਵਣ ਲੱਗਾ, ਜਿਹੜਾ ਦਿਨ ਨੀਯਤ ਸੀ ਨਾ। ਅਣਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਣ ਮੈਂ ਆਏ। ਸਰੀਰ ਇੰਨਾ ਧੰਦਿਆਂ 'ਚ ਗਵਾਚਿਆ, ਧੰਦੇ ਕਰ ਕਰ ਟੁੱਟ ਗਿਆ, ਚੂਰ ਹੋ ਗਿਆ, ਖੀਣ ਹੋ ਗਿਆ, ਖੱਟਿਆ ਕੁਝ ਨਹੀਂ, ਤੇ ਦਿਨ ਨੇੜੇ ਆ ਗਿਆ।
ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਵ ਨਿਧ ਪਾਏ।
ਜਿਹਦੇ ਨਾਲ ਖਜ਼ਾਨੇ ਪ੍ਰਾਪਤ ਹੋਣੇ ਸੀ, ਨੌ ਨਿਧੀਆਂ ਦੇ ਦਰਵਾਜ਼ੇ ਖੁੱਲ੍ਹਣੇ ਸੀ, ਉਸ ਨਾਮ ਦਾ ਰਸ ਨਾ ਆਇਆ।
ਜੀਵਤ ਮਰੈ ਮਰੈ ਫੁਨ ਜੀਵੈ, ਤਾਂ ਮੁਖੰਤਰ ਪਾਏ।
ਤਾਂ ਮੋਖੰਤਰ ਪਾਏ, ਮੋਖ ਮੁਕਤੀ, ਮੋਕਸ਼ ਛੁੱਟਣਾ। ਉਹ ਗੁਰੂ ਕੇ ਸਿੱਖੋ, ਇਕੱਲਾ ਭੇਖ ਬਣਾ ਕੇ ਨਹੀਂ ਸਰਨਾ। ਕਲਗੀਆਂ ਵਾਲੇ ਸਾਹਿਬ ਦੇ ਹੁਕਮ ਵਿੱਚ ਸੀਸ ਦਿੱਤੇ ਸੀ ਉਹਨਾਂ ਨੇ, ਇੱਕ ਕਾਰ ਧਾਰਨ ਕਰਨ ਵਾਲਿਆਂ, ਉਹ ਜਿਉਂਦੇ ਮਰੇ ਸਨ, ਇੱਕ ਪ੍ਰਤਿਗਿਆ ਕੀਤੀ ਸੀ, ਅੱਜ ਤੋਂ ਇਹ ਤਨ ਮਨ ਧਨ ਸਭ ਕੁਝ ਤੇਰਾ ਮਹਾਰਾਜ। ਤੇ ਜਦੋਂ ਜਿਉ ਕੇ ਮਰਨਾ ਆ ਜਾਏ, ਮਰਨ ਵਿੱਚੋਂ ਜੀਵਨ ਲੱਭ ਜਾਏ, ਫਿਰ ਮੋਕਸ਼ ਪ੍ਰਾਪਤ ਹੁੰਦਾ, ਫਿਰ ਛੁਟਕਾਰਾ ਹੁੰਦਾ।
ਤੁਰ ਕਰਮ ਨਾ ਪਾਇਓ ਪ੍ਰਾਣੀ, ਬਿਨ ਕਰਮਾ ਕਿਆ ਪਾਏ।
ਇੱਥੇ ਦੋ ਵਾਰੀ ਕਰਮ ਸ਼ਬਦ ਆਇਆ, ਪਹਿਲਾ ਸ਼ਬਦ ਇੱਕ ਬਚਨ ਹੈ, ਦੂਜਾ ਬਹੁ ਬਚਨ ਹੈ। ਧੁਰ ਕਰਮ ਮੰਮੇ ਦੇ ਔਂਕੜ ਲੱਗੀ ਹੋਈ ਹੈ, ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਬਹੁਤੇ ਕਰਮ ਕੀਤੇ। ਅਗਲਾ ਸ਼ਬਦ ਬਹੁ ਬਚਨ ਹੈ, ਬਿਨ ਕਰਮਾ ਬਹੁ ਬਚਨ ਸ਼ਬਦ ਹੈ। ਜਿੰਨੀ ਦੇਰ ਰੱਬੀ ਰਹਿਮਤ ਤੋਂ ਸੱਖਣਾ ਹੈ, ਜਿੰਨੇ ਮਰਜ਼ੀ ਹੀ ਕਰਮ ਕਰਦਾ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਉਹ ਰੱਬੀ ਬਖਸ਼ਿਸ਼ ਤੋਂ ਸੱਖਣਾ ਜਿੰਨੇ ਕਰਮ ਕਰਦਾ, ਨੇਫਲ ਜਾਂਦੇ ਹਨ।
ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ,
ਗਤ ਮਤ ਸਬਦੇ ਪਾਏ।
ਗੁਰੂ ਕੇ ਸਿੱਖਾ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਂਝ ਪਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਬੰਦੇ ਵਿੱਚੋਂ ਪਾਸੇ ਕਰ ਦੇ, ਸ਼ਬਦ ਨੂੰ ਸੰਭਾਲ ਤੇ ਸ਼ਬਦ ਵਿੱਚੋਂ ਗਤ ਵੀ ਮਿਲਣੀ ਹੈ ਤੇ ਮਤ ਵੀ ਮਿਲਣੀ ਹੈ। ਸ਼ਬਦ ਦੇ ਗਤ ਮਤ ਪਾਏ। ਜਦੋਂ ਵਿੱਚ ਬੰਦੇ ਆ ਕੇ ਖੜੇ ਹੋ ਗਏ ਨਾ, ਤਾਕਤਾਂ ਖੜੀਆਂ ਹੋ ਗਈਆਂ, ਤੂੰ ਗੁਰੂ ਸ਼ਬਦ ਤੱਕ ਨਹੀਂ ਪਹੁੰਚ ਸਕੇਗਾ। ਤੈਨੂੰ ਤੇ ਆਪਣਾ ਸਰੀਰ ਵੀ ਪਾਸੇ ਕਰਨ ਲਈ ਕਿਹਾ, ਤਾਂ ਤੂੰ ਸਿੱਖ ਬਣਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਲਈ ਸਿੱਖ ਨੇ ਗੁਰ ਸ਼ਬਦ ਨੂੰ ਚੀਨਣਾ।
ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ।
ਫਿਰ ਪ੍ਰਤੀਤ ਹੁੰਦੀ ਹੈ, ਫਿਰ ਗੁਰੂ ਤੱਕ ਪਹੁੰਚਦਾ ਜਦੋਂ ਵਿੱਚੋਂ ਮੈਂ ਮਰ ਜਾਵੇ।
ਪਾਉੜੀ ਜਿਸਦਾ ਚਿਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲ ਦਾ ਲੋੜੀ ਹੈ।
ਉਹਨੂੰ ਕਹਦਾ ਸ਼ੰਕਾ ਵੀ ਜਿਹਨਾਂ ਦੇ ਚਿੱਤ 'ਚ ਵਾਹਿਗੁਰੂ ਵੱਸਦਾ, ਮੇਰਾ ਗੁਰੂ ਜਿਹਨਾਂ ਦੇ ਅੰਗ ਸੰਗ ਹੈ, ਉਹ ਅੰਦੇਸ਼ੇ 'ਚ ਕਿਉਂ ਜੂਣ? ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਕੰਮ ਕਰਦਾ, ਆਤਮ ਬਲ ਕੰਮ ਕਰਦਾ ਕਿ ਮੇਰਾ ਕਲਗੀਆਂ ਵਾਲਾ ਸਾਹਿਬ ਮੇਰੇ ਅੰਗ ਸੰਗ ਹੈ, ਉਹ ਕਿਉਂ ਅੰਦੇਸ਼ੇ ਵਿੱਚ ਸਹਿਸਿਆ ਵਿੱਚ ਜੂਣ? ਜਿਹੜਾ ਬੰਦਾ ਸਹਿਸਿਆ 'ਚ ਜੂੰਦਾ ਹੈ ਉਹ ਭਟਕਦਾ ਹੈ। ਜਿਹਦੇ ਅੰਦਰ ਪ੍ਰਤੀਤ ਹੈ, ਗੁਰੂ ਨਾਲ ਹੈ, ਉਹ ਅੰਦੇਸਾ ਛੱਡ ਦਿੰਦੇ ਹਨ।
ਹਰ ਸੁਖਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਇਂਦਿਆਂ ਕਿਉ ਨਿਮਖ ਘੜੀ ਮੋਹ ਮੋੜੀ ਹੈ।
ਇਹ ਪ੍ਰਤੀਤ ਹੈ ਕਿ ਮੇਰਾ ਸਾਹਿਬ ਸਾਰਿਆਂ ਸੁੱਖਾਂ ਦਾ ਦਾਤਾ ਹੈ, ਮੇਰਾ ਦਾਤਾ ਪਰਮੇਸ਼ਰ ਗੁਰ ਪਰਮੇਸ਼ਰ ਸਾਰੇ ਸੁੱਖ ਦੇਣ ਵਾਲਾ ਹੈ। ਹਰ ਸੁੱਖ ਦਾਤਾ ਸਭਨਾ ਗੱਲਾਂ ਕਾ, ਮੇਰਾ ਸੁੱਖ ਦੇਣ ਵਾਲਾ ਦਾਤਾ ਕੌਣ ਹੈ? ਆਹ ਬੈਠਾ ਨਿਰੰਕਾਰ, ਬਾਣੀ ਨਿਰੰਕਾਰ, ਮੇਰਾ ਰੱਬ ਸ਼੍ਰੀ ਗੁਰੂ ਗ੍ਰੰਥ ਸਾਹਿਬ। ਖਿਮਾ ਕਰਿਓ ਸਾਧ ਸੰਗਤ, ਅੱਜ ਮਾਝੇ ਵਾਲਿਆਂ ਦੀ ਪੂਜਾ ਵੱਖਰੀ ਬਣ ਗਈ, ਦੁਆਬੇ ਵਾਲਿਆਂ ਦੀ ਵੱਖਰੀ ਬਣ ਗਈ, ਮਾਲਵੇ ਵਾਲਿਆਂ ਦੀ ਵੱਖਰੀ ਬਣ ਗਈ। ਕਿਸੇ ਨੇ ਕੋਈ ਤਸਵੀਰ ਰੱਖ ਲਈ, ਕਿਸੇ ਨੇ ਕੋਈ ਬਾਬਾ ਥਾਪ ਲਿਆ। ਇਹ ਨਿਸ਼ਚਾ, ਇਹ ਪ੍ਰਤੀਤ ਸਿੱਖ ਦੇ ਅੰਦਰ ਹੋਵੇ ਵੀ ਹਰ ਸੁੱਖ ਦਾਤਾ ਸਭਨਾ ਗੱਲਾਂ ਕਾ, ਇਸ ਨੂੰ ਧਿਆਇਂਦਿਆਂ ਕਿਵ ਨਿਮਖ ਘੜੀ ਮੂੰਹ ਮੋੜੀ ਹੈ। ਇੱਥੇ ਜ਼ਿੰਦਗੀ ਅਸੀਂ ਖੁਆਰ ਕਰ ਦਿੱਤੀ ਮੂੰਹ ਮੋੜ ਕੇ। ਸਿੱਖ ਤੇ ਕਹਿੰਦਾ ਮੈਂ ਇੱਕ ਛਿਨ ਵਾਸਤੇ ਮੂੰਹ ਨਹੀਂ ਮੋੜਦਾ ਆਪਣੇ ਦਾਤੇ ਤੋਂ। ਇੱਕ ਪ੍ਰਤਿਗਿਆ ਕਰੋ ਗੁਰੂ ਕੇ ਸਿੱਖੋ ਕਿ ਇਹ ਸੀਸ ਗੁਰੂ ਦੀ ਅਮਾਨਤ ਹੈ ਤੇ ਸਾਡਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਸੁੱਖਾਂ ਦਾ ਦਾਤਾ ਹੈ, ਸਤਿਗੁਰ ਸਾਰੀਆਂ ਬਖਸ਼ਿਸ਼ਾਂ ਦੇਣ ਵਾਲਾ ਹੈ। ਜਿੱਤੜੇ ਫਲ ਮਨ ਬੰਸ਼ੀ ਹੈ ਤਿੱਤੜੇ ਸਤਿਗੁਰ ਪਾਸ। ਜਿੱਦਣ ਇਹ ਪ੍ਰਤੀਤ ਆਈ, ਇੱਕ ਅੱਖੀ ਝਮਕਣ ਜਿੰਨਾ ਸਮਾਂ ਸਿੱਖ ਮੂੰਹ ਨਹੀਂ ਮੋੜੇਗਾ।
ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ।
ਸਤ ਸੰਗਤ ਦੀ ਭਾਲ, ਮੈਨੂੰ ਸੱਤ ਸੰਗਤ ਮਿਲੇ, ਮੈਂ ਮੂੰਹ ਉਸ ਪਾਸੇ ਕਰਾਂ ਜਿੱਥੇ ਤੇਰੇ ਸੱਤ ਸੰਗੀ ਨੇ, ਜਿੱਥੇ ਤੇਰੇ ਨਾਮ ਦੇ ਰਸੀਏ ਨੇ, ਜਿੱਥੇ ਕੇਵਲ ਤੇ ਕੇਵਲ ਇੱਕ ਤੇ ਭਰੋਸਾ ਰੱਖਣ ਵਾਲੇ ਆ। ਮੈਂ ਉਹਨਾਂ ਦੇ ਨਾਲ ਮੂੰਹ ਜੋੜਾਂ, ਉਹਨਾਂ ਦੇ ਸੰਗ ਬੈਠਾਂ। ਮਹਾਰਾਜ, ਇਹ ਮੇਰੀ ਭੁੱਖ ਹੈ, ਇਹ ਗੁਰੂ ਦਾ ਅੱਜ ਉਪਦੇਸ਼ ਹੈ। ਗੁਰਮੁਖੋ ਯਾਦ ਰੱਖਣਾ, ਪ੍ਰਤੀਤ ਨਾਲ ਭਰੋਸਾ ਬੱਝਣਾ ਤੇ ਭਰੋਸੇ ਨਾਲ ਛੁਟਕਾਰਾ ਹੋਣਾ। ਸਾਹਿਬ ਨੇ ਇੱਕ ਬਚਨ ਕਿਹਾ, ਏਕ ਉੱਪਰ ਜਿਸ ਜਨ ਕੀ ਆਸਾ। ਏਕ ਉੱਪਰ, ਦੂਜੀ ਨਹੀਂ ਗੱਲ ਕੋਈ ਵੀ ਕਹੀ, ਕਿਸੇ ਤਸਵੀਰ ਸਰੀਰ ਦੀ ਗੱਲ ਨਹੀਂ ਕੀਤੀ। ਏਕ ਉੱਪਰ, ਏਕ ਕੌਣ? ਇੱਕ ਓਅੰਕਾਰ। ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀ ਹੈ ਜਮ ਕੀ ਫਾਸਾ। ਜਮ ਕੀ ਫਾਹੀ ਕੱਟੀ ਜਾਂਦੀ ਜਿਨ੍ਹਾਂ ਦਾ ਭਰੋਸਾ ਇੱਕ ਉੱਤੇ ਹੈ, ਜਿਹੜੇ ਪ੍ਰਤੀਤ ਵਾਲੇ ਸਿੱਖ ਨੇ। ਉਹ ਗੁਰਸਿੱਖਾਂ ਦੀ ਸੰਗਤ ਲੋੜਦੇ ਹਨ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀ ਹੈ।
ਵੇਖੋ ਮੇਰਾ ਸਾਹਿਬ ਕੀ ਕਲਾ ਵਰਤਾਉਂਦਾ, ਸਤਿਗੁਰ ਸਿੱਖ ਕੀ ਕਰਾ ਪ੍ਰਤਪਾਲ। ਸੇਵਕ ਕਹੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਕਹੋ ਜਿਹੜਾ ਗੱਜ ਕੇ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਗੁਰ ਕਾ ਸਿੱਖ ਉਹ ਗੁਰੂ ਕੇ ਸਿੱਖੋ, ਗੁਰੂ ਬੰਧਨ ਕੱਟਣ ਵਾਲਾ ਹੈ, ਬੰਦੀ ਛੋੜ ਸਤਿਗੁਰੂ ਹੈ। ਇਸ ਵਾਸਤੇ ਸਿੱਖ ਕਿਉਂ ਕਿਸੇ ਹੋਰ ਪਾਸੇ ਜਾਵੇ,
क्यों पे प्रतीता होवे? दुख भुख रोग गए हर सेवक के, सब जन के बंधन तोड़ी है। वेख मेरे गुरु की कला कैसी वर्तदी है, तेरी जिंदगी का बंधन कोई नहीं रहेगा। दुख रोग संताप उतारन का तरीका माफ करियो साध संगत। मैं यह भी प्रचार हुंदा सुनिया भी बेरी दे पत्ते खादे पानी दियां कुट्टां पीतियां दुख उतर गया। मेरे साहिब नूं पुछो दाता जी, कहिंदे दुख रोग संताप उतरे सुनी सच्ची। जदों सिख दी सुरत बाणी नाल जुड़ गई ते सिख विकास विच आ, भावें वह आरे थले क्यों ना बैठा होवे, दुख प्रतीत ही नहीं होवेगा। इसलिए सिख सतगुरु नूं लोड़दा जिहड़ा बंधन कट्टण हारा है।
हर कृपा ते हुआ हर भगत, हर भगत जना कै मोह डिठै, जगत तरिया सब लोड़ी है।
जिन्हां दे दर्शन कीते आ, जिन्हां दे संदड़े आ, दुरमत वंजा हर भगत जना कै मोह डिठै। मैं लोड़दा हां जिन्हां दे संदड़े आ, दुरमत वंजा मित्र असाडड़े सी, जिन्हां मिलिया तेरा नाम चेता वै, ऐसी सत संगियां दा मेल लोचदा हां।
हर कृपा ते हुआ हर भगत, हर भगत जना कै मुह डिठै, जगत तरिया सब लोड़ी है।
ये लोड़दा है जगत। जगत तरेगा किवें? जदों सत संगत नसीब होएगी। ये बोहेत है, गुरु दा बेड़ा है ते मेरा गुरु मलाह है इस बेड़े दा। गुरमुखो अरदास करिए असी गुरु दे बेड़े विच सवार हो जाइए। वेखो तुसी गड्डी अंदर बस अंदर सफर करदे हो ते आराम नाल अखां मीट के सौ जांदे हो, तुहानू विश्वास है भी ड्राइवर जागदा पिया। जे विश्वास ना होवे ते तौखला लगा रहेगा, हाए अगों ट्रक आ गया, हाए अगों बस आ गई। इसे तरह सत संगत दे बेड़े च सवार होण दा लाहा तां जे सानू मलाह उत्ते भरोसा है। कपड़ां ते वाकई वज रहीआं ने, पर जे भरोसा है ना, वेखो नज़ारा की है, लम्मी लम्मी नदी विहा है, कंधी केरा हेत, बेड़े नू कप्पर क्या करे जे पातन होवै सुचेत। जिन्हां नू गुरु ते भरोसा है, गुरु मलाह ते भरोसा है, जिन्हां नू प्रतीत है अपने गुरु दी, वह नहीं कदी भटकदे। सतगुरु अंग संघ है, मेरा गुरु ना आवै ना जाए, वह अविनाशी पुरख है, सब मैं रहा समाए। सो मेरी बेनती गुरमुखो, सिखी बाणा धार दे, ककार पहन दे, मत्था टेक दे, बाणी पढ़ दे, अपने हिरदे अंदर प्रतीत पैदा करिए। जे प्रतीत है तो भरोसा है, जे भरोसा है तो सिखी है, नहीं तो असी इस बख्शिश तो सखने रह जावांगे। साहब सारिया उत्ते रहमत करन, सारिया का धनवाद, भुल्लां बख्श दे, असीसां दिओ। एक बार फिर आखिरी पंक्ति सुननी जी।
सब दुख भुख रोग गए हर सेवक के, सब जन के बंधन तोड़ी है। हर कृपा ते हुआ हर भगत, हर भगत जना कै मुँह डिठै, जगत तरिया सब लोड़ी है। वाहे गुरु जी का खालसा, वाहे गुरु जी की फतेह।